ਪ੍ਰਚੀਤੇ ਅਰ ਸਿੰਘਾਤਾ ਮਾਝਾ ਅਰ ਗਾਡਰ ਅਰ ਲੂਬਰਾ ਬਿਰਖ ਮੂਲ ਮਾਇਆ ਮਹਿ ਪਰਾ ਮਾਇਆ ਅੰਤਰ ਭੀਨੇ ਦੇਵ ਸਾਗਰ ਇੰਦਰ ਅਰ ਧਰ ਦੇਵ ਕਹਿ ਕਬੀਰ ਜਿਸ ਉਧਰ ਤਿਸ ਮਾਇਆ ਸਭ ਛੂਟੇ ਜਬ ਸਾਧੂ ਪਾਇਆ ਕਹਿ ਕਬੀਰ ਜਿਸ ਉਧਰ ਤਿਸ ਮਾਇਆ ਸਭ ਛੂਟੇ ਜਬ ਸਾਧੂ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਗਾਦ ਸੱਚ ਹੈ ਧੀ ਸੱਚ ਨਾਨਕ ਹੁਸੀ ਸੱਚ ਕਿਰਪਾ ਕਰਹੋ ਦੀਨ ਕੇ ਦਾਤੇ ਮੇਰਾ ਗੁਣ ਅਵਗਣਨਾ ਵਿਚਾਰ ਹੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਏਹੀ ਹਰ ਕੀ ਵਡਿਆਈ ਅਵਾਖ ਨਾ ਸਕਾ ਮੂਰਖ ਮੁਗਦ ਨਿਚਾਨ ਜਨ ਨਾਨਕ ਕਉ ਹਰ ਬਖਸ ਲੈ ਮੇਰੇ ਸਵਾਮੀ ਸਰਨਾਗਤ ਪਿਆ ਅਜਾਨ ਭੂਪ ਉਚਰੈ ਸ਼ਾਸਤਰ ਖੱਟ ਸਿੰਘ ਕਿਰਨ ਚੜ ਜਾਏ ਅੰਤ ਲਖ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਕਹਾ ਬੁਧ ਪ੍ਰਭ ਤੁਛ ਹਮਾਰੀ ਪਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਜੁਗੋ ਜੁਗ ਅਟਲ ਚਵਰ ਛੱਤਰ ਤਖਤ ਦੇ ਮਾਲਕ ਹਾਜ਼ਰ ਨਾਜ਼ਰ ਪਿਤਾ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਗੁਰਦੇਵ ਪਾਤਸ਼ਾਹ ਕਹਿੰਦੇ ਹਨ ਕਿ ਸਿੱਖ ਦਾ ਗੁਰੂ ਦੇ ਨਾਲ ਕਿਹੋ ਜਿਹਾ ਪਿਆਰ ਹੋਣਾ ਚਾਹੀਦਾ ਹੈ। ਚੱਖੜ ਝਾਂਗੀ ਮੀਂਹ ਹੋ ਵਰਸੈ ਧੀ ਗੁਰ ਦੇਖਣ ਜਾਈ। ਚੱਖੜ ਹੋਵੇ ਮੀਂਹ ਹੋਵੇ ਪਾਲਾ ਹੋਵੇ ਠੰਡ ਹੋਵੇ, ਪਰ ਗੁਰਦੇਵ ਕਹਿੰਦੇ ਹਨ ਸਿੱਖ ਉਹੀ ਹੈ ਜਿਹਦਾ ਪਿਆਰ ਨਹੀਂ ਟੁੱਟਦਾ ਮੌਸਮ ਕਰਕੇ। ਅਸੀਂ ਆਪਣਾ ਕੰਮ ਨਹੀਂ ਛੱਡਦੇ ਭਾਵੇਂ ਕਿਤਨੀ ਠੰਡ ਹੋ ਜਾਵੇ, ਲੇਕਿਨ ਅਸੀਂ ਆਪਣੇ ਗੁਰੂ ਨਾਲ ਪ੍ਰੇਮ ਕਿਉਂ ਛੱਡੀਏ ਅਗਰ ਇਹ ਮੌਸਮ ਬਦਲੇ। ਇੱਥੋਂ ਇਤਨਾ ਕੁ ਤਾਂ ਪਤਾ ਲੱਗ ਜਾਂਦਾ ਹੈ ਸਾਡਾ ਧਰਮ ਦੇ ਨਾਲ ਕਿਤਨਾ ਪਿਆਰ ਹੈ ਤੇ ਸਾਡਾ ਧਨ ਦੇ ਨਾਲ ਕਿਤਨਾ ਪਿਆਰ ਹੈ। ਅਸੀਂ ਧਨ ਨੂੰ ਨਹੀਂ ਛੱਡ ਸਕਦੇ, ਉੱਥੇ ਜਾਂਦੇ ਹਾਂ, ਲੇਕਿਨ ਅਸੀਂ ਧਰਮ ਨੂੰ ਕਿਉਂ ਛੱਡ ਦਿੰਦੇ ਹਾਂ? ਕਿਉਂ? ਕਿਉਂਕਿ ਗੁਰਦੇਵ ਕਹਿੰਦੇ ਨੇ ਅੰਦਰ ਦਾ ਸੰਬੰਧ ਹੈ ਹੀ ਨਹੀਂ, ਅੰਦਰ ਦੇ ਅੰਦਰ ਗਹਿਰਾਈ ਨਹੀਂ ਹੈ ਗੁਰੂ ਦੇ ਨਾਲ। ਅਗਰ ਹੈ ਤਾਂ ਗੁਰਦੇਵ ਕਹਿੰਦੇ ਨੇ ਚੱਖੜ ਝਾਂਕੀ ਨਹੀਂ ਹੋ ਵਰਤੈ ਧੀ ਗੁਰ ਦੇਖ ਜਾਈ। ਤੇ ਜੋ ਆਏ ਹਨ ਉਹ ਵਡਭਾਗੀ ਹਨ, ਗੁਰਦੇਵ ਦੀ ਕਿਰਪਾ ਹੈ ਕਿ ਗੁਰਦੇਵ ਪਾਤਸ਼ਾਹ ਇਸ ਠੰਡ ਦੇ ਮੌਸਮ ਦੇ ਵਿੱਚ ਵੀ ਉਹਨਾਂ ਨੂੰ ਇੱਥੇ ਲੈ ਕੇ ਆਏ ਹਨ, ਕਿਉਂਕਿ ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਇੱਥੇ ਚੱਲ ਕੇ ਜੋ ਆ ਜਾਣਾ ਹੈ ਇਹ ਸੱਚ ਦੀ ਸੰਗਤ ਕਰ ਲੈਣੀ, ਇਹ ਕਿਸੇ ਨਾ ਕਿਸੇ ਪੁਰਬਲੇ ਕਰਮ ਦਾ ਫਲ ਹੈ। ਪੁਰਾਤਨ ਕੋਈ ਚੰਗਾ ਕਰਮ ਬੀਜਿਆ ਹੈ ਉਹਦਾ ਫਲ ਝੋਲੀ ਦੇ ਵਿੱਚ ਪਿਆ ਹੈ, ਨਹੀਂ ਤਾਂ ਇਸ ਤਰ੍ਹਾਂ ਸੰਗਤ ਪ੍ਰਾਪਤ ਨਹੀਂ ਹੁੰਦੀ। ਪਵਿੱਤਰ ਸ਼ਬਦ ਦੇ ਵਿੱਚ ਉਪਦੇਸ਼ ਕਰ ਰਹੇ ਹਨ, ਕਿਰਪਾ ਕਰ ਰਹੇ ਹਨ ਕਿ ਮਾਇਆ, ਸਾਰੇ ਦਾ ਸਾਰਾ ਜਗਤ ਮਾਇਆ ਦੇ ਵਿੱਚ ਹੈ, ਸਾਰੇ ਹੀ ਜਗਤ ਦੇ ਉੱਤੇ ਮਾਇਆ ਵਿਆਪਕ ਹੈ। ਮਾਇਆ ਕਿਸ ਨੂੰ ਕਹਿੰਦੇ ਨੇ? ਗੁਰਦੇਵ ਬਾਣੀ ਚ ਦੱਸਦੇ ਹਨ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਗੁਰਦੇਵ ਕਹਿੰਦੇ ਹਨ ਮਾਇਆ ਕੀ ਹੈ? ਕਹਿੰਦੇ ਨੇ ਇਹ ਮਾਇਆ, ਇਹ ਹੈ ਮਾਇਆ ਕਿ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਮਾਤਾ ਦੇ ਉਦਰ ਦੇ ਵਿੱਚ ਹੈ ਬਾਲਕ, ਮਾਤਾ ਦੇ ਪੇਟ ਦੇ ਵਿੱਚ, ਉੱਥੇ ਨੌ ਦੁਆਰੇ ਬੰਦ ਹਨ, ਨਾ ਅੱਖਾਂ ਖੁੱਲੀਆਂ ਹਨ, ਨਾ ਨਾਸਿਕਾ ਨੱਕ ਦੇ ਦੁਆਰ ਖੁੱਲੇ ਹਨ, ਨਾ ਮੁੱਖ 'ਚ ਕੁਛ ਖਾ ਰਿਹਾ ਹੈ ਤੇ ਨਾ ਕੰਨ ਦੇ ਦੁਆਰਾ ਕੁਛ ਸੁਣ ਰਿਹਾ ਹੈ। ਨੌ ਦੁਆਰ ਗੁਪਤ ਹਨ ਮਾਤਾ ਦੇ ਉਦਰ ਦੇ ਵਿੱਚ, ਲੇਕਿਨ ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਭਾਤੀ, ਉਹ ਖੁੱਲਿਆ ਹੋਇਆ ਹੈ, ਜਿਹਦੇ ਕਰਕੇ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ ਮਾਤਾ ਦੇ ਪੇਟ ਦੇ ਵਿੱਚ, ਉਦਰ ਦੇ ਵਿੱਚ ਜੀਵ। ਲੇਕਿਨ ਗੁਰਦੇਵ ਕਹਿੰਦੇ ਨੇ ਸਮਾਂ ਆਉਂਦਾ ਹੈ ਤੇ ਫਿਰ ਸਮੇਂ ਦੇ ਮੁਤਾਬਿਕ ਉਹ ਜੀਵ ਸੰਸਾਰ ਦੇ ਉੱਤੇ ਆਉਂਦਾ ਹੈ। ਕੀ ਹੁੰਦਾ ਹੈ? ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਮਾਇਆ ਤੇ ਅਗਨ ਇੱਕੋ ਵਰਗੀ ਹੈ। ਜੈਸੀ ਮਾਤਾ ਦੇ ਉਦਰ ਦੇ ਵਿੱਚ ਪੇਟ ਦੇ ਵਿੱਚ ਅਗਨ ਹੈ, ਉਹਦੇ ਤੋਂ ਤੰਗ ਆ ਕੇ ਜੀਵ ਅਰਦਾਸ ਕਰਦਾ ਹੈ ਤਾਂ ਪਰਮਾਤਮਾ ਜਗਤ ਦੇ ਉਸਨੂੰ ਲੈ ਕੇ ਆਉਂਦਾ ਹੈ। ਪਰ ਜਗਤ ਦੇ ਵਿੱਚ ਆਉਣ ਦੇ ਨਾਲ ਉਸਨੂੰ ਇਹ ਹੁੰਦਾ ਹੈ ਕਿ ਹੁਣ ਮਾਤਾ ਦੇ ਪੇਟ 'ਚ ਨਹੀਂ ਟਿਕਿਆ ਜਾਂਦਾ, ਸੰਸਾਰ 'ਚ ਜਾਵਾਂਗਾ, ਸੁਖੀ ਹੋ ਜਾਵਾਂਗਾ। ਪਰ ਗੁਰਦੇਵ ਕਹਿੰਦੇ ਨੇ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਜਿਸ ਤਰ੍ਹਾਂ ਉੱਥੇ ਵਿਆਕੁਲ ਸੀ, ਇੱਥੇ ਜਨਮ ਹੁੰਦੇ ਸਾਰ ਕੀ ਹੁੰਦਾ ਹੈ? ਉਸ ਕਰਤੇ ਨੇ ਜੋ ਖੇਲ ਰਚਾਇਆ ਹੈ ਮਾਇਆ ਦਾ, ਤੇ ਮਾਇਆ ਉਸਦਾ ਖੇਲ ਹੈ, ਤੇ ਮਾਇਆ ਪਰਮਾਤਮਾ ਦੀ ਛਾਇਆ ਵੀ ਕਹੀ ਜਾਂਦੀ ਹੈ। ਮਹਾਮਾਈ ਸਾਖੀ ਹੈ ਛਾਇਆ। ਹੁਣ ਬਹੁਤ ਵੱਡਾ ਹੈ ਪਰਮਾਤਮਾ, ਵਿਆਪਕ ਹੈ ਪਰਮਾਤਮਾ, ਅੰਤ ਨਹੀਂ ਹੈ ਪਰਮਾਤਮਾ ਦਾ, ਤੇ ਉਸਦੀ ਛਾਇਆ ਵੀ ਬੜੀ ਵੱਡੀ ਹੈ। ਜਿਤਨਾ ਇਨਸਾਨ ਵੱਡਾ ਹੁੰਦਾ ਹੈ, ਜਿਤਨੀ ਚੀਜ਼ ਵੱਡੀ ਹੁੰਦੀ ਹੈ, ਉਹਦੀ ਛਾਂ ਵੀ ਉਤਨੀ ਵੱਡੀ ਹੁੰਦੀ। ਬੜਾ ਵੱਡਾ ਹੈ ਪਰਮਾਤਮਾ, ਉਹਦੀ ਛਾਇਆ ਵੀ ਬੜੀ ਵੱਡੀ। ਹੁਣ ਛਾਇਆ ਦੇ ਵਿੱਚ ਫਸ ਗਏ, ਧਰਮ ਕਹਿ ਰਿਹਾ ਹੈ ਛਾਇਆ 'ਚ ਨਾ ਫਸੋ, ਤੇ ਜੋ ਜੋ ਸੱਚ ਹੈ ਉਸਦੀ ਪਹਿਚਾਣ ਕਰੋ, ਲੇਕਿਨ ਛਾਇਆ 'ਚ ਫਸ ਗਏ ਹਾਂ। ਗੁਰਦੇਵ ਕਹਿੰਦੇ ਹਨ ਬੜਾ ਵੱਡਾ ਹੈ, ਵਿਆਪਕ ਹੈ ਪਰਮਾਤਮਾ, ਤੇ ਵਿਆਪਕ ਹੈ ਉਸਦੀ ਛਾਇਆ। ਪਰਮਾਤਮਾ ਨੂੰ ਕਿਹਾ ਜਾਂਦਾ ਹੈ ਪਰਮ ਰਸ, ਭਾਵ ਉਹ ਪਰਮ ਆਨੰਦ ਹੈ, ਪਰਮ ਰਸ ਹੈ, ਪਰਮ ਖੇੜਾ ਹੈ। ਹੋਰ ਕੀ ਹੈ ਪਰਮਾਤਮਾ? ਨਾ ਪਰਮਾਤਮਾ ਦੀਆਂ ਅੱਖਾਂ ਹਨ, ਨਾ ਪਰਮਾਤਮਾ ਦੇ ਇਹੋ ਜਿਹੇ ਕੰਨ ਹਨ, ਤੇ ਨਾ ਪਰਮਾਤਮਾ ਦਾ ਇਹੋ ਜਿਹਾ ਕੋਈ ਸਰੀਰ ਹੈ। ਉਹ ਵਿਅਕਤੀ ਨਹੀਂ ਹੈ, ਪਰਮਾਤਮਾ ਕੋਈ ਵਿਅਕਤੀ ਨਹੀਂ, ਪਰਮਾਤਮਾ ਨੂੰ ਸ਼ਕਤੀ ਦੇ ਰੂਪ ਚ ਬਿਆਨ ਕੀਤਾ ਹੈ ਧਰਮ ਨੇ, ਰਹਿਬਰਾਂ ਨੇ, ਅਵਤਾਰਾਂ ਨੇ। ਬਹੁਤ ਵੱਡਾ ਹੈ ਪਰਮਾਤਮਾ ਤੇ ਪਰਮ ਰਸ ਹੈ ਪਰਮਾਤਮਾ, ਤੇ ਉਸਨੇ ਜੋ ਮਾਇਆ ਬਣਾਈ ਹੈ ਉਸਦੀ ਮਾਇਆ ਦੇ ਵਿੱਚ ਵੀ ਰਸ ਹੈ। ਜੇ ਮਾਇਆ ਦੇ ਵਿੱਚ ਰਸ ਨਾ ਹੋਵੇ ਫਿਰ ਇਨਸਾਨ ਫਸੇ ਕਿਉਂ? ਕਿਹਾ ਜਾਂਦਾ ਹੈ ਕਿ ਮਾਇਆ ਚ ਫਸ ਗਿਆ ਕਾਰਨ ਮਾਇਆ ਦੇ ਵਿੱਚ ਰਸ ਹੈ। ਪਰ ਫਰਕ ਇਤਨਾ ਹੈ, ਪਰਮਾਤਮਾ ਦੇ ਮਾਰਗ ਤੇ ਚੱਲਣ ਵੇਲੇ ਜਦੋਂ ਅਸੀਂ ਧਰਮ ਦੇ ਉੱਤੇ ਚੱਲਣੇ ਆ, ਜਦੋਂ ਸਟਾਰਟਿੰਗ ਦੇ ਵਿੱਚ ਰਸ ਨਹੀਂ, ਪ੍ਰਾਥਮਿਕਤਾ ਦੇ ਵਿੱਚ ਰਸ ਨਹੀਂ ਹੈ ਪ੍ਰਾਰੰਭ ਦੇ ਵਿੱਚ। ਲੇਕਿਨ ਕੋਈ ਚੱਲਦਾ ਜਾਵੇ ਕਬੀਰ ਦੇ ਵਾਂਗ, ਜਪ ਕਰਨ ਲੱਗ ਜਾਵੇ ਤੇ ਆਪਣੇ ਮਨ ਦੇ ਪਾਰ ਚਲਾ ਜਾਵੇ। ਮਨ ਦੇ ਪਾਰ ਹੈ ਆਤਮਾ। ਆਤਮਾ ਦਾ ਅਰਥ ਹੁੰਦਾ ਹੈ ਪ੍ਰਕਾਸ਼, ਮਨ ਹੈ ਅੰਧਕਾਰ। ਹਨੇਰੇ ਤੋਂ ਪਾਰ ਜਦੋਂ ਚਲਾ ਜਾਵੇ ਉੱਥੇ ਰਸ ਆ ਜਾਂਦਾ ਹੈ। ਬਸ ਇਤਨਾ ਫਰਕ ਹੈ, ਪਰਮਾਤਮਾ ਦੇ ਮਾਰਗ ਤੇ ਚੱਲ ਕੇ ਉੱਪਰ ਉੱਪਰ ਰਸ ਨਹੀਂ ਹੈ, ਗਹਿਰਾਈ ਚ ਰਸ ਹੈ। ਹੁਣ ਉੱਠਣਾ ਹੈ ਅੰਮ੍ਰਿਤ ਵੇਲੇ। ਕਿਹਾ ਜਾਂਦਾ ਹੈ ਅੰਮ੍ਰਿਤ ਵੇਲੇ ਉੱਠੋ, ਜਪ ਕਰੋ। ਹੁਣ ਨੀਂਦ ਦੇ ਵਿੱਚ ਸੁੱਤਾ ਹੈ ਇਨਸਾਨ, ਆਪਣੀ ਨੀਂਦ ਨੂੰ ਕਰੇ ਖਰਾਬ ਤੇ ਉੱਠੇ, ਤੇ ਉੱਠ ਕੇ ਇਸ਼ਨਾਨ ਕਰਕੇ ਬੈਠੇ, ਗੁਟਕਾ ਹੱਥ ਚ ਹੋਵੇ ਤੇ ਨੀਂਦ ਆ ਰਹੀ ਹੈ, ਉੱਥੇ ਸੁਸਤੀ ਚੜ ਰਹੀ ਹੈ, ਰਸ ਹੈ ਨਹੀਂ ਪਰਮਾਤਮਾ ਦੇ ਮਾਰਗ ਚ। ਪ੍ਰਾਥਮਿਕ ਚਰਨ ਇਨਸਾਨ ਉਦਾਸ ਹੋ ਜਾਂਦਾ ਹੈ, ਮਨੁੱਖ ਉਦਾਸ ਹੁੰਦਾ ਹੈ ਧਰਮ ਤੋਂ। ਕਾਰਨ ਕੀ ਹੈ? ਕਿਉਂਕਿ ਸਟਾਰਟਿੰਗ ਚ ਰਸ ਨਹੀਂ ਹੈ, ਇਨਸਾਨ ਫਸ ਜਾਂਦਾ ਹੈ ਮਾਇਆ ਦੇ ਵਿੱਚ। ਮਾਇਆ ਕੀ ਹੈ? ਜੋ ਨਾਸ਼ ਕਰ ਰਹੀ ਹੈ, ਜੋ ਵੀ ਵਸਤੂ ਨਾਸ਼ਵਾਨ ਹੈ ਉਹ ਮਾਇਆ ਹੈ। ਜਿਹਦੇ ਵਿੱਚ ਪੈ ਕੇ ਪਰਮਾਤਮਾ ਭੁੱਲ ਜਾਵੇ ਉਹ ਮਾਇਆ ਹੈ, ਜੋ ਦਿਸ ਰਹੀ ਹੈ ਉਹ ਮਾਇਆ ਹੈ। ਵਿਦਵਾਨ ਇਸ ਤਰ੍ਹਾਂ ਅਰਥ ਕਰਦੇ ਨੇ, ਮਾਇਆ ਕੀ ਹੈ? ਜੋ ਵੀ ਸਾਨੂੰ ਇਹਨਾਂ ਅੱਖਾਂ ਦੇ ਨਾਲ ਦਿਸ ਰਿਹਾ ਹੈ ਉਹ ਮਾਇਆ ਹੈ। ਪਰਮਾਤਮਾ ਕੀ ਹੈ? ਕਹਿੰਦੇ ਨੇ ਜੋ ਇਹਨਾਂ ਅੱਖਾਂ, ਦੋ ਅੱਖਾਂ ਦੇ ਨਾਲ ਨਹੀਂ ਦੇਖਿਆ ਜਾ ਸਕਦਾ ਉਹ ਪਰਮਾਤਮਾ। ਗੁਰਬਾਣੀ ਐਸਾ ਕਹਿੰਦੀ ਹੈ, ਤੇ ਅੱਖੜੀਆਂ ਬਿਆਨ ਜਿਨ੍ਹਾਂ ਡਿਸੰਦੋ ਮਾਂ ਪੇਰੀ। ਉਹ ਅੱਖਾਂ ਹੋਰ ਨੇ ਜੋ ਪਰਮਾਤਮਾ ਨੂੰ ਦੇਖਦੀਆਂ ਨੇ, ਉਹ ਅੱਖਾਂ ਹੋਰ ਨੇ ਜੋ ਨਿਰੰਕਾਰ ਨੂੰ ਦੇਖਦੀਆਂ ਹਨ। ਇਹ ਅੱਖਾਂ ਸਿਰਫ ਸੰਸਾਰ ਨੂੰ ਦੇਖਦੀਆਂ ਹਨ, ਆਪਣੇ ਪਰਿਵਾਰ ਨੂੰ ਦੇਖਦੀਆਂ ਹਨ। ਨਿਰੰਕਾਰ ਕਿੱਥੇ ਨਜ਼ਰ ਆਉਂਦਾ ਇਹਨਾਂ ਅੱਖਾਂ ਦੇ ਨਾਲ? ਕਿਸ ਨੇ ਦੇਖਿਆ? ਗੁਰਦੇਵ ਕਹਿੰਦੇ ਨੇ ਉਹ ਅੱਖਾਂ ਤੇ ਹੋਰ ਹਨ ਜਿਨ੍ਹਾਂ ਦੇ ਨਾਲ ਉਹ ਪਰਿਪੂਰਨ ਪਰਮਾਤਮਾ ਨਜ਼ਰ ਆਉਂਦਾ ਹੈ। ਲੇਕਿਨ ਮਾਇਆ ਇਤਨੀ ਵਿਆਪਕ ਹੈ ਕਿ ਸਾਰੇ ਜਗਤ ਦੇ ਉੱਤੇ ਵਿਆਪਕ ਹੈ, ਸਾਰੇ ਜਗਤ ਨੂੰ ਇਸ ਨੇ ਆਪਣੇ ਥੱਲੇ ਕੀਤਾ ਹੋਇਆ ਹੈ। ਹੁਣ ਇਹਨਾਂ ਅੱਖਾਂ ਦੇ ਨਾਲ ਮਾਇਆ ਤੇ ਨਜ਼ਰ ਆ ਰਹੀ ਹੈ ਤੇ ਇਨਸਾਨ ਫਸ ਗਿਆ ਹੈ। ਅਸੀਂ ਰੁਕ ਜਾਂਦੇ ਹਾਂ ਕੁਛ ਦੇਖ ਕੇ, ਅਸੀਂ ਰੁਕ ਜਾਂਦੇ ਹਾਂ ਕੁਛ ਸੁਣ ਕੇ, ਅਸੀਂ ਰੁਕ ਜਾਂਦੇ ਹਾਂ ਕੁਛ ਸੁੰਘ ਕੇ। ਜਾ ਰਿਹਾ ਇਨਸਾਨ, ਕੁਛ ਦੇਖਿਆ, ਮਨ ਦੇ ਅੰਦਰ ਚਲਾ ਗਿਆ, ਰੁਕ ਗਿਆ, ਰਸ ਆ ਗਿਆ ਮਾਇਆ। ਗੁਰਦੇਵ ਕਹਿੰਦੇ ਨੇ ਮਾਇਆ ਚ ਫਸ ਗਿਆ। ਕੁਛ ਸੁਣਿਆ ਕਿਤੇ, ਅੰਦਰ ਚਲਾ ਗਿਆ, ਮਨ ਦੇ ਵਿੱਚ ਰਸ ਆ ਗਿਆ, ਤਾਲਮੇਲ ਬਣ ਗਿਆ, ਰੁਕ ਗਿਆ, ਹੁਣ ਅੱਗੇ ਨਹੀਂ ਜਾ ਸਕਦਾ। ਸਾਰਾ ਜਗਤ ਇਸ ਰਸ ਦੇ ਵਿੱਚ ਹੈ, ਰਸਨਾ ਦੇ ਰਸ ਦੇ ਵਿੱਚ, ਕੰਨਾਂ ਦੇ ਰਸ ਦੇ ਵਿੱਚ, ਸਪਰਸ਼ ਦੇ ਰਸ ਦੇ ਵਿੱਚ, ਸੁਗੰਧੀ ਦੇ ਰਸ ਦੇ ਵਿੱਚ, ਬਸ ਇਹਨਾਂ ਰਸਾਂ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ। ਤਾਂ ਗੁਰਦੇਵ ਕਹਿੰਦੇ ਹਨ ਇਹ ਮਾਇਆ ਹੈ ਜਿਹਦੇ ਵਿੱਚ ਪੈ ਕੇ ਇਨਸਾਨ ਪਰਮਾਤਮਾ ਨੂੰ ਭੁੱਲ ਜਾਵੇ। ਤੇ ਮਾਇਆ ਬਹੁਤ ਮਿੱਠੀ ਹੈ, ਤੇ ਪਰਮਾਤਮਾ ਦੀ ਛਾਇਆ ਹੋਣ ਦੇ ਕਾਰਨ ਇਹਦੇ ਵਿੱਚ ਰਸ ਵੀ ਹੈ। ਅਗਰ ਰਸ ਨਾ ਹੁੰਦਾ ਤੇ ਕੋਈ ਇਨਸਾਨ ਫਸਦਾ ਵੀ ਨਾ। ਇਹਦੇ ਵਿੱਚ ਰਸ ਹੈ, ਹੁਣ ਧੀ ਪੁੱਤਰਾਂ ਦਾ ਹੈ ਪਿਆਰ, ਉੱਥੇ ਹੈ ਰਸ, ਫਸ ਗਿਆ। ਹੁਣ ਕਾਰੋਬਾਰ ਕਾਰਜ ਕਰ ਰਿਹਾ, ਪੈਸਾ ਆ ਰਿਹਾ, ਪੈਸੇ ਚ ਹੈ ਰਸ, ਉੱਥੇ ਫਸ ਗਿਆ। ਜੇ ਪੈਸੇ ਚ ਰਸ ਹੀ ਨਾ ਹੁੰਦਾ ਤੇ ਫਿਰ ਫਸਦਾ ਕਿਉਂ? ਜੇ ਧੀ ਪੁੱਤਰਾਂ ਦੇ ਪ੍ਰੇਮ ਦੇ ਵਿੱਚ, ਇਸਤਰੀ ਦੇ ਪਿਆਰ ਦੇ ਵਿੱਚ ਰਸ ਨਾ ਹੁੰਦਾ, ਫਸਦਾ ਕਿਉਂ? ਮਾਤਾ ਪਿਤਾ ਦਾ ਪ੍ਰੇਮ ਹੈ ਪੁੱਤਰ ਦੇ ਪ੍ਰਤੀ, ਪੁੱਤਰ ਮਾਤਾ ਪਿਤਾ ਦੇ ਪ੍ਰੇਮ ਚ ਫਸ ਜਾਂਦਾ, ਤੇ ਮਾਤਾ ਪਿਤਾ ਪੁੱਤਰ ਧੀ ਦੇ ਪਿਆਰ ਚ ਫਸ ਗਏ ਹਨ, ਐਸਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਹਨ। ਗੁਰਦੇਵ ਕਹਿੰਦੇ ਨੇ ਤ੍ਰਿਗੰਤ ਮਾਤ ਪਿਤਾ ਸਨੇਹੰ, ਤ੍ਰਿਗ ਸਨੇਹੰ ਧਾਤ ਬੰਧਵ ਹੈ। ਕਹਿੰਦੇ ਹਨ ਲੱਖ ਲਾਹਨਤ ਹੈ, ਤ੍ਰਿਗ ਕਹਿੰਦੇ ਹਨ ਕਿਸੇ ਨੂੰ ਲੱਖ ਵਾਰੀ ਫਿਟਕਾਰ ਪਾਣੀ ਹੋਵੇ, ਇੱਕ ਤ੍ਰਿਗ ਬਣ ਜਾਂਦਾ ਹੈ। ਹੁਣ ਸੁਣਨ ਦੇ ਵਿੱਚ ਪਤਾ ਨਹੀਂ ਹੋਰ ਤਰ੍ਹਾਂ ਲੱਗੇ, ਪਰ गुरु ग्रंथ साहिब महाराज जी दे विच सहस्कृति श्लोक ने पंजवें पातशाह दे, उन्हां दे विच पंचम पातशाह कहिंदे ने त्रिगंत मात पिता स्नेह। गुरुदेव कहिंदे ने इस माया नू नहीं समझिया गया, ते समझण दा कारण की सी, क्यों नहीं समझिया गया, ना समझी दा कारण की है। कहिंदे ने त्रिग स्नेह त्रिगंत मात पिता स्नेह, माता पिता दे प्यार दे उत्ते गुरुदेव कहिंदे ने लख लानत है। कारण कि बच्चा भुल जांदा है, एक बच्चा है इतना क प्यार इतना क मोह मिलता है माता पिता तो, ना कदी गुरु नाल जुड़ सकेगा ना कदी परमात्मा नाल जुड़ सकेगा। इस करके जितने भी दुनिया दे विच भगत होए ने ओ दुख दी चोट नाल ते परमात्मा वल चले ने, किसी दे प्रेम करके कदी कोई नहीं चले। राजयोगी परथरी नू चोट लगी ओ परमात्मा दे वल चलिया, महात्मा बुद्ध राजे सन चोट लगी अपना घर बार छड़ दिता, इस्त्री छड़ दिती, बच्चे छड़ दिते, माता पिता छड़ दिते, ते परमात्मा दे मार्ग ते तां चले। समझ आ गई ते माया है। ते कबीर भी कहंदे हन ऐसे घर हम बहुत बसाए, जब हम राम गर्भ होए आए। कबीर कहंदे ने कोई पहली वारी किसे दा पुत्र बनिया, पता नहीं कितनी वारी किसे दा पुत्र बन गया, कोई पहली बार किसी दे माता पिता बने आ, पता नहीं कितने क बच्चे पाल चुके आ पिछले जन्मां दे विच। कबीर कहंदे ने ऐसे घर हम बहुत बसाए, जब हम राम गर्भ होए आए। कबीर कहंदे ने कोई अंत ही नहीं कितने क दा मैं पिता बनिया, कोई अंत ही नहीं कितने क दी मैं मां बनिया, कोई अंत ही नहीं कितने क दा भरा बनिया, कितने क दी भैन बनिया, ते कोई अंत नहीं। कई बार मैं कईयां दी पत्नी बनिया ते कईयां दा पति बनिया, कोई पता ही नहीं। कहंदे ने दुख व्यापक रहा, दुख नहीं कटिया, कारण क्योंकि माया च सां, माया नू नहीं समझिया, माया जन्म करांदी रही, माया दुख देंदी रही। मन माया मैं फद रहयो, विसरयो गोबिंद नाम। गुरुदेव कहंदे ने मन ते माया दे विच फसिया पिया, मन परमात्मा दे वल नहीं चलदा, मन बार बार परिवार दे विच गिरदा है, मन बार बार रिश्तेदारां वल जांदा है, मन कदी भी गुरु दे नाल पूर्ण रूप दे विच जुड़दा ही नहीं। तुसी देख लेना, क्योंकि मन जेड़ा है वह माया दे विच है, ते मन जेड़ा है वह व्यापक है माया उस दे उपर। मन कदी भी गुरु दे नाल नहीं जुड़ेगा उतनी एकाग्रता दे नाल, जितनी एकाग्रता दे नाल संसार दे नाल जुड़ जाएगा। कारण नौवें पातशाह अपने श्लोकां च दसदे हन, मन माया मैं फद रहयो। गुरुदेव कहंदे ने मन ते माया दे विच फसिया होया है। माया की है? संसार, संसार दे विच ही फसिया होया है, ते परमात्मा दा नाम भुल गया है, कदी चेते आया ही नहीं। असीं बार बार चेते करने आ परमात्मा दा नाम, सानू बार बार भुल जांदा है। जो तुहाडे विचों अमृत वेले उठ के या दिन दे विच या शाम नू कदी परमात्मा दा नाम वाहिगुरू वाहिगुरू जपदे हन, उन्हां नू ए ज्ञान है कि बार बार जीव रसना ते जपदी है, लेकिन मन बार बार भुल जांदा है, बार बार किते चला जांदा है। बार बार असीं जपने आ, बार बार मन उखड़दा है, चला जांदा है किथे, जिथे जा रहा है वह है संसार। ते संसार की है? संसार है माया। ते गुरुदेव कहंदे ने एह माया जित हर विसरै, भुल गया है मन उड जांदा है परमात्मा दे नाम चो। कई बार ऐसा हुंदा है जपजी साहब दा पाठ जिन्हां नू कंठ है या कोई बाणी कंठ है शुरू कीती है, पता उदो लगदा है जदों जिन्नी नाम ध्याया गए मसकत घाल ते आके खलोने आ, ते विच की होया, ओ किन्ने पढ़िया, मन नू कुछ पता ही नहीं। मन किथे गया? मन गया परिवार दे विच, मन गया संसार दे विच। ते मन ने की कीता? गुरुदेव कहंदे ने परमात्मा दा नाम रसना जपती रही, मुख ते हर हर सब को करै विरलै हिरदै वसाया। अपनी रसना दे उते परमात्मा दा नाम गुरुदेव कहंदे ने सारे ही जप लैंदे ने, ते औखा नहीं है, वाहिगुरू वाहिगुरू सारे कह लैंदे ने। गुरुदेव कहंदे ने पर विरलै हिरदै वसाया, पर मन उस नाम दे विच टिक जावे उह ते कोई विरला है। कोई कोटन मैं नानक को नारायण जिह चीत, कोई करोड़ां चो एक जिदे अंदर नारायण दी याद चल पवे, परमात्मा दा नाम चल पवे, लेकिन बार बार मन दे उते माया दा प्रभाव है। गुरुदेव कहंदे ने माया बार बार अपना प्रभाव पा रही है, मन बार बार निरंकार तो टुटता है, बार बार संसार दे विच गिरदा है, संसार दे विच खचत हुंदा है, ते फिर भी नहीं समझ आउंदी। गुरुदेव कहंदे ने मनुख नूं मनुख दी हर मनुख दी आंतरिक इच्छा है सुख मिले। इत्थे कोई भी ऐसा इंसान नहीं है जो दुख लैण आउंदा है। हर इंसान बशर दी इको ही अरदास है, परमात्मा मेरी झोली सुख ना भर दे। हर इंसान सुख मंगदा है, पर मंगदा कित्थों है? मंगदा है कि मैं धी पुत्रां चो ले लां, मंगदा है मैं इस्त्री चो पूर्ण सुखी हो जावां, इस्त्री मंगदी है मैं पति दे नाल रह के पूर्ण सुखी हो जावां, बच्चे नूं आस है मैं माता पिता तो सुखी हो जावां, अपने कारोबार तो सुखी हो जावां। पर गुरुदेव कहंदे ने नहीं हो सकेगा। गुरुदेव कहंदे ने सुन, तू मंग रहा सुख, लेकिन कित्थों मंग रहा? माया दे विच्चों। ए सारा कुछ है माया। गुरुदेव कहंदे ने माया जेवड़ होर दुख नाई। दुनिया दे विच माया तो वड्डा कोई दुख है ही नहीं। अगर कोई दुखी है उहदा कारण होएगा पत्नी, अगर कोई दुखी है उहदा कारण होएगा पति, अगर कोई दुखी है उहदा कारण होएगा धी पुत्तर, अगर दुखी है उहदा कारण होएगा धन दौलत, उहदा कारण होएगा कारोबार दे विच घाटा। ते दुख दा कारण की है? ए सारे, ते गुरुदेव कहंदे ने ए सारे ते माया दा रूप हन, जो तेनू नहीं नजर आ रहे, जो तेरे ज्ञान दे विच नहीं हन। ते जो भगत है ओनू समझ आ जांदी है इन्हां चीजां च सुख नहीं, इस करके ए इन्हां चीजां दे विचों जदों दुख मिलदा है भगत आनंद च रहिंदा है। कारण उह समझ गया है इन्हां वस्तुआं दे विच सुख है ही नहीं। पर इंसान दा मन बार बार इन्हां दे विचों सुख मंगदा है। असीं मंगने आ सुख परमात्मा दे कोलों। गुरुदेव कहंदे ने सुख नाही बहुत है धन खाटे, सुख नाही पेखत निरत नाठे, सुख नाही बहुदेश कमाए नहीं है सुख। पता नहीं कितने एक अमीर धन वाले भी रो रहे हन, वडे वडे जो दिसै लोग तिनको व्यापै चिंता रोग। जो वडे वडे जगत दे विच इंसान नजर आउंदे हन दिसदे हन, चिंता दे रोग दे नाल ग्रसे हुए हन, चिंता हिरदिया दे विच व्यापक है। कारण की है चिंता दा? माया। माया दा अर्थ पैसा नहीं है, इना समझ लेना सिर्फ पैसा ही माया हुंदी है, नहीं। माया दा अर्थ हुंदा है हर दिसन वाली वस्तु, जो इना अखां दे नाल नजर आउंदी है उहदे विच इंसान फस जांदा है, उह प्राथमिक चरणा दे विच रस देंदी है, समा पा के दुख बन जांदी है। इस्त्री दे नाल संबंध बनता है इंसान दा, प्राथमिक चरणा च बड़ा रस बड़ा सुख, समा पा के दुख बड़ा दुख। हुण दुख तो सिवा कुछ है ही नहीं, हुण की मिलिया है? दुख। माया दे विच प्रारंभ दे विच रस है, स्टार्टिंग दे विच रस है, पर समा पा के सिवाए दुख तो होर कुछ भी नहीं। तां गुरुदेव कहंदे ने सुख दी मंग है, ठीक है सुख चाहिदा है, पर गुरुदेव कहंदे ने तू जिथो सुख मंग रहा है उथे सुख है नहीं, मिले किवें? बार बार फिर दुखी हुंदा है इंसान, मंगदा है मंगी हुई चीज झोली च पै जांदी है, समा पा के फिर दुख, फिर मंगदा है मंगी हुई चीज झोली च पै जांदी है, समा पा के फिर दुख, फिर होर मंगदा है ओह भी चीज झोली च पै जांदी है, समा पा के फिर दुख, होर अगे चिंता, फिर मंगदा है फिर झोली भर जांदी है, फिर दुख। गुरुदेव कहंदे ने जो सुख को चाहे सदा। हर इंसान की चाहता है कि मेरी जिंदगी सदा वास्ते सुखी हो जावे, होर की मंग है? होर की लैण आउंदा है इंसान गुरु दे कोल? इक्को ही मंग। ता गुरुदेव कहंदे ने जो सुख को चाहे सदा। अगर तू ऑलवेज सुख चाहना है, तू चाहना है कि जिंदगी सार सदा सुखां दे नाल भर जावे, ते भर सकती है, ऐसी गल नहीं है नहीं भर सकती। कबीर कहंदे हन कहो प्रसाद सुखी सद ही, तेरी कृपा नाल मैं हुण सदा लई सुखी हो गया, मैनू कोई दुख रहा ही नहीं। असी सुखी हो सकने आ, पर किवें? गुरुदेव दसदे हन जो सुख को चाहै सदा, शरण राम की लेह। तां परमात्मा दी ओट च आ, परमात्मा दे नाल जुड़। परमात्मा है परम सुख, ते जिहड़ा उहदे नाल जुड़दा है ओह परम सुखी। संसार की है? बाली रोवै नाहे पतार, ਨਾਨਕ ਦੁਖੀਆ ਸਭ ਸੰਸਾਰ, ਸੰਸਾਰ ਹੈ ਦੁੱਖ, ਇਹਦੇ ਕੋਲ ਦੁੱਖ ਨਹੀਂ। ਦੁੱਖ ਕੀਆਂ ਪੰਡਾ ਖੁੱਲੀਆਂ, ਸੁੱਖ ਨਾ ਨਿਕਲਿਓ ਕੋਈ। ਜਿੱਧਰ ਵੀ ਨਜ਼ਰ ਮਾਰ ਲਵੋ, ਇਹ ਉੱਤੋਂ ਉੱਤੋਂ ਇਨਸਾਨ ਖੁਸ਼ ਲੱਗ ਰਿਹਾ, ਅੰਦਰ ਚਿੰਤਾ ਹੈ, ਦੁਖੀ ਹੈ। ਗੁਰਦੇਵ ਕਹਿੰਦੇ ਨੇ, ਜਿਸ ਮਾਨੁਖ ਪਹਿ ਕਰੋ ਬੇਨਤੀ, ਸੋ ਆਪਣੇ ਹੀ ਦੁੱਖ ਭਰਿਆ। ਜਿਹਦੇ ਅੱਗੇ ਮੈਂ ਬੇਨਤੀ ਕਰਨਾ, ਉਹ ਮੇਰੇ ਤੋਂ ਵੱਡੀ ਪੰਡ ਚੁੱਕੀ ਫਿਰਦਾ ਦੁੱਖਾਂ ਦੀ, ਆਪਣੀ ਚਿੰਤਾ ਆਪਣੇ ਹੀ ਦੁੱਖ ਦੇ ਵਿੱਚ ਹੈ। ਤਾਂ ਗੁਰਦੇਵ ਕਹਿੰਦੇ ਨੇ, ਪਰਮਾਤਮਾ ਹੈ ਸੁੱਖ, ਸੁੱਖ ਦੇ ਨਾਲ ਜੁੜੇਗਾ ਸੁਖੀ ਹੋ ਜਾਏਗਾ, ਲੇਕਿਨ ਬਾਰ ਬਾਰ ਜੁੜਦਾ ਇਨਸਾਨ ਸੰਸਾਰ ਦੇ ਵਿੱਚ। ਸੰਸਾਰਕ ਮਿੱਤਰ ਬਣਾਉਂਦਾ ਹੈ, ਪਰਮਾਤਮਾ ਨੂੰ ਮਿੱਤਰ ਨਹੀਂ ਬਣਾਉਂਦਾ। ਸਿੱਖ ਸਾਖਾ ਬਹੁਤੇ ਕੀਓ, ਕਿਸੋ ਕੀਓ ਨਾ ਮੀਤ। ਤੇ ਕਬੀਰ ਐਸਾ ਕਹਿੰਦੇ ਨੇ, ਕਬੀਰ ਸੂਖ ਨਾ ਇਹ ਜੁਗ ਕਰੈ ਜੋ ਬਹੁਤੇ ਮੀਤ। ਜਿਹੜਾ ਬਹੁਤ ਮਿੱਤਰ ਬਣਾਈ ਜਾ ਰਿਹਾ, ਇੱਥੇ ਸੁਖੀ ਨਹੀਂ ਹੋਏਗਾ। ਜਿਤਨੇ ਮਿੱਤਰ ਬਣਾਏਗਾ, ਆਸ ਉਹਨਾਂ ਤੇ ਲੱਗਦੀ ਜਾਏਗੀ, ਬਾਹਰ ਖਿੰਡ ਜਾਏਗਾ, ਆਪਣੇ ਅੰਦਰ ਤੋਂ ਦੂਰ ਚਲਾ ਜਾਏਗਾ, ਪਰਮਾਤਮਾ ਤੋਂ ਦੂਰ ਚਲਾ ਜਾਏਗਾ, ਨਹੀਂ ਜੁੜ ਸਕੇਗਾ ਪਰਮਾਤਮਾ ਦੇ ਨਾਲ। ਜਦੋਂ ਤੱਕ ਪਰਮਾਤਮਾ ਦੇ ਨਾਲ ਨਹੀਂ ਜੁੜਿਆ, ਉਦੋਂ ਤੱਕ ਮਾਇਆ। ਮਾਇਆ ਕੀ ਹੈ? ਪਰਮਾਤਮਾ ਦਾ ਅਭਾਵ। ਜਿੱਥੇ ਪਰਮਾਤਮਾ ਨਹੀਂ ਹੈ, ਉੱਥੇ ਹੈ ਮਾਇਆ, ਤੇ ਜਿੱਥੇ ਮਾਇਆ ਹੈ, ਉੱਥੇ ਪ੍ਰਭੂ ਨਹੀਂ ਹੈ। ਪਰ ਮਾਇਆ ਵੀ ਪਰਮਾਤਮਾ ਦੇ ਵਿੱਚ ਹੈ, ਮਾਇਆ ਦੇ ਵਿੱਚ ਵੀ ਪਰਮਾਤਮਾ ਹੈ, ਇਸ ਨੂੰ ਸਮਝਣਾ ਪਏਗਾ। ਮਾਇਆ ਦੇ ਵਿੱਚ ਵੀ ਪਰਮਾਤਮਾ ਹੈ, ਮਾਇਆ ਪਰਮਾਤਮਾ ਤੋਂ ਬਿਨਾਂ ਨਹੀਂ ਹੈ। ਲੇਕਿਨ ਉੱਪਰ ਉੱਪਰ ਜੋ ਅਸੀਂ ਦੇਖ ਰਹੇ ਹਾਂ, ਉੱਥੇ ਮਾਇਆ ਦੇ ਵਿੱਚ ਕੀ ਹੈ? ਦੁੱਖ। ਪਰਮਾਤਮਾ ਗਹਿਰਾਈ ਚ ਹੈ, ਲੇਕਿਨ ਇੱਕ ਅਵਸਥਾ ਬਣਦੀ ਹੈ ਜਦੋਂ ਅੰਦਰੋਂ ਪ੍ਰਭੂ ਨਜ਼ਰ ਆ ਜਾਂਦਾ ਹੈ, ਫਿਰ ਮਾਇਆ ਚ ਵੀ ਪਰਮਾਤਮਾ ਹੀ ਹੁੰਦਾ ਹੈ। ਫਿਰ ਜੋ ਵੀ ਦਿਸਦਾ ਹੈ ਮਾਇਆ ਦੇ ਵਿੱਚ ਵੀ, ਜੋ ਦਿਸੈ ਸੋ ਤੇਰਾ ਰੂਪ, ਫਿਰ ਹਰ ਵਸਤੂ ਦੇ ਵਿੱਚ ਪਰਮਾਤਮਾ ਨਜ਼ਰ ਆਉਂਦਾ ਹੈ। ਲੇਕਿਨ ਗੁਰਦੇਵ ਕਹਿੰਦੇ ਹਨ, ਜਦੋਂ ਤੱਕ ਇਨਸਾਨ ਦਾ ਮਨ ਮਾਇਆ ਚ ਹੈ ਤੇ ਪਰਮਾਤਮਾ ਦਾ ਨਾਮ ਚਿੰਤਨ ਚ ਨਹੀਂ ਹੈ, ਮਨ ਦੇ ਵਿੱਚ ਨਹੀਂ ਹੈ, ਤਾਂ ਉਦੋਂ ਤੱਕ ਕੀ ਹੈ? ਗੁਰਦੇਵ ਕਹਿੰਦੇ ਨੇ, ਦੁੱਖ ਬਣਿਆ ਰਹੇਗਾ। ਮਾਇਆ ਜੇਵੜ ਹੋਰ ਦੁੱਖ ਨਾਹੀ, ਮਾਇਆ ਦੇ ਬਰਾਬਰ ਹੋਰ ਦੁੱਖ ਨਹੀਂ। ਮਾਇਆ ਕੀ ਹੈ? ਜੋ ਦਿਸ ਰਿਹਾ ਹੈ। ਅਸੀਂ ਕਿੱਥੇ ਫਸਨੇ ਹਾਂ? ਕੁਛ ਦੇਖ ਕੇ, ਕੁਛ ਸੁਣ ਕੇ, ਕੁਛ ਚੱਕ ਕੇ ਫਸ ਜਾਂਦੇ ਹਾਂ। ਗੁਰਦੇਵ ਕਹਿੰਦੇ ਹਨ, ਜਿਉ ਮੱਛੀ ਤਿਉ ਮਾਨਸਾ ਪਵੈ ਅਚਿੰਤਾ ਜਾਲ। ਜਿਵੇਂ ਮੱਛੀ ਹੈ ਉਵੇਂ ਮਾਨਸ ਹੈ, ਪੈ ਜਾਂਦਾ ਹੈ। ਤੇ ਮਾਇਆ ਦਾ ਅਰਥ ਹੀ ਇਹ ਹੈ, ਬੜੀ ਮਿੱਠੀ ਹੈ ਮਾਇਆ, ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ। ਇਹ ਮਾਇਆ ਮੋਹਣੀ ਹੈ, ਇਹਨੇ ਬਿਨਾਂ ਦੰਦਾਂ ਤੋਂ ਜਗਤ ਨੂੰ ਖਾ ਲਿਆ ਹੈ, ਡਹਿਕਾ ਗਈ ਹੈ। ਬੜੇ ਵਿਆਪਕ ਤੌਰ ਤੇ ਹੈ, ਬੜੀ ਵੱਡੀ ਹੈ, ਜਗਤ ਦਾ ਕੋਈ ਅੰਤ ਨਹੀਂ, ਸ੍ਰਿਸ਼ਟੀ ਦਾ ਕੋਈ ਅੰਤ ਨਹੀਂ। ਪਰ ਗੁਰਦੇਵ ਕਹਿੰਦੇ ਨੇ, ਸੱਚ ਨਹੀਂ ਹੈ। ਇਹਦੇ ਵਿੱਚ ਫਸ ਨਾ, ਇਹਦੇ ਵਿੱਚ ਖਚਤ ਨਾ ਹੋ। ਖਚਤ ਹੋਏਗਾ, ਦੁਖੀ ਹੋਏਗਾ, ਦੁੱਖ ਵਿਆਪਕ ਹੋ ਜਾਏਗਾ, ਤੇ ਦੁੱਖ ਨਹੀਂ ਮਿਟ ਸਕੇਗਾ। ਤੇ ਜੇ ਸੁੱਖ ਦੀ ਮੰਗ ਹੈ, ਤਾਂ ਫਿਰ ਪਰਮਾਤਮਾ ਦੇ ਨਾਲ ਜੁੜ। ਗੁਰਦੇਵ ਕਹਿੰਦੇ ਨੇ, ਪਰਮਾਤਮਾ ਦੇ ਨਾਲ ਜੁੜੇ ਤੋਂ ਬਿਨਾਂ ਤੂੰ ਸੁਖੀ ਨਹੀਂ ਹੋ ਸਕਦਾ, ਤੇ ਪਰਮਾਤਮਾ ਤੋਂ ਟੁੱਟ ਕੇ ਤੂੰ ਕਦੀ ਸੁਖੀ ਨਹੀਂ ਹੋ ਸਕਦਾ। ਅਸੀਂ ਟੁੱਟੇ ਹੋਏ ਹਾਂ ਪ੍ਰਭੂ ਤੋਂ, ਅਸੀਂ ਜੁੜੇ ਹੋਏ ਹਾਂ ਸੰਸਾਰ ਦੇ ਨਾਲ। ਸੰਸਾਰ ਕੀ ਹੈ? ਮਾਇਆ। ਤੇ ਗੁਰੂ ਨਾਨਕ ਦਾ ਧਰਮ ਕੀ ਹੈ? ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈ ਸਾਣੇ। ਜੈਸੇ ਜਲ ਤੇ ਕਮਲ ਨਿਰਾਲਮ, ਮੁਰਗਾਈ ਨੈ ਸਾਣੇ। ਤੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੇ। ਗੁਰਦੇਵ ਕਹਿੰਦੇ ਹਨ, ਜਿਵੇਂ ਮੁਰਗਾਬੀ ਕੇਲ ਕਰਦੀ ਹੈ, ਪਾਣੀ ਚ ਉਹਦੇ ਖੰਭ ਨਹੀਂ ਭਿੱਜਦੇ, ਜਿਵੇਂ ਕਮਲ ਦਾ ਫੁੱਲ ਚਿੱਕੜ ਦੇ ਵਿੱਚ ਪਨਪਦਾ ਹੈ, ਲੇਕਿਨ ਜਿਵੇਂ ਜਿਵੇਂ ਪਾਣੀ ਵੱਧਦਾ ਹੈ, ਕਮਲ ਦਾ ਫੁੱਲ ਉੱਪਰ ਹੁੰਦਾ ਜਾਂਦਾ ਹੈ, ਉਹਦੇ ਉੱਤੇ ਲੇਪਨ ਨਹੀਂ ਹੁੰਦਾ, ਉਹ ਨਿਰਲੇਪ ਹੈ। ਤੇ ਗੁਰਦੇਵ ਕਹਿੰਦੇ ਹਨ, ਸਾਡਾ ਧਰਮ ਵੀ ਇਹ ਹੈ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੇ। ਆਪਣੇ ਮਨ ਨੂੰ, ਆਪਣੀ ਸੁਰਤ ਨੂੰ ਗੁਰੂ ਦੇ ਸ਼ਬਦ ਨਾਲ ਜੋੜ, ਮਨ ਮਾਇਆ ਚ ਡਿੱਗੇ ਨਾ, ਤੇ ਇਸ ਤਰ੍ਹਾਂ ਤੂੰ ਜਗਤ ਚੋਂ ਪਾਰ ਹੋਏਗਾ, ਸੁਖੀ ਹੋਏਗਾ। ਜਿਨ੍ਹਾਂ ਦਾ ਮਨ ਮਾਇਆ ਚ ਡਿੱਗ ਪੈਂਦਾ ਹੈ, ਉਹ ਕਦੀ ਸੁਖੀ ਨਹੀਂ ਹਨ। ਸੁਖੀ ਕੌਣ ਹਨ? ਜਿਨ੍ਹਾਂ ਦੀ ਸੁਰਤ ਸ਼ਬਦ ਨਾਲ ਲੱਗਦੀ ਹੈ। ਯੋਗ ਮਤ ਵਾਲਿਆਂ ਨੂੰ ਇੱਕ ਗੱਲ ਸਮਝ ਆ ਗਈ। ਕੀ ਸਮਝ ਆਈ? ਉਹਨਾਂ ਨੂੰ ਸਮਝ ਆਈ ਮਾਇਆ ਹੈ ਸੰਸਾਰ। ਉਹਨਾਂ ਨੇ ਸੰਸਾਰ ਨੂੰ ਛੱਡਣਾ ਸ਼ੁਰੂ ਕਰ ਦਿੱਤਾ। ਉਹ ਕਹਿੰਦੇ ਨੇ, ਛੱਡ ਦਵੋ ਸੰਸਾਰ, ਤੇ ਚਲੇ ਗਏ ਪਹਾੜਾਂ ਚ, ਚਲੇ ਗਏ ਜੰਗਲਾਂ ਚ। ਪਰ ਪ੍ਰਸ਼ਨ ਖੜਾ ਹੁੰਦਾ ਹੈ, جنگل بھی تے سنسار دے وچ ہن، پہاڑ بھی تے سنسار دے وچ ہن، اس کر کے سمیر پربت تے جا کے بھی جوگی دکھی رہے۔ اے گل تا سمجھ آ گئی کہ مایا ہے، مایا چ دکھ ہے۔ راج یوگی برتری نے گھر چھڈ دتا، راج چھڈ دتا، گوپی چند راجے نے راج گھر چھڈ دتا، راج چھڈ دتا، کیونکہ اونوں سمجھ آ گئی اے سنسار مایا ہے، مایا دے وچ دکھ ہے، تے چھڈ کے چلے گئے۔ لیکن گئے کتھے؟ اوتھے بھی مایا ویاپک۔ اس گل نوں راج یوگی برتری بیراگ شتک چ لکھدا ہے، اے ترشنا، اے مایا، میں اپنے پروار نوں چھڈ دتا، اپنی پتنی نوں چھڈ دتا، گھر بار چھڈ دتا، دھن دولت چھڈ دتا۔ کہندا اے ترشنا، اے ترشنے، میں تینوں ماں کہہ کے سمبودھن کرنا، تُو میری ماں ہے، کرپا کر کے تُو مینوں چھڈ دے، تُو میرا پیچھا کیوں کر رہی ہے؟ ہن میں تیرے نال ہور نہیں پگ سکدا، میں ساریا نوں چھڈ دتا ہے ترشنا، پر مایا دی بھکھ میرے اندروں نہیں مٹی، بار بار من جڑا ہے مایا ول جاندا ہے، کرپا کر تُو مینوں چھڈ دے، بار بار وہ اس طرح کہندا ہے۔ انہاں نے چھڈ دتا، سمجھ آئی سنسار مایا ہے، وہ چھڈ کے چلے گئے پہاڑاں۔ پر پرشن کھڑا ہوندا ہے، پہاڑ بھی تا مایا چ ہن، سنسار کی ہے؟ سارا ویاپک۔ انہاں نے چھڈ دتا سنسار نو، کہندے نے سنسار نو تیاگ دتا، پر جتھے گئے اوتھے بھی تا سنسار ہے، اوتھے بھی مایا ویاپک سی، جتھے گئے اوتھے بھی مایا ویاپک سی۔ اس کر کے گرو نانک دیو مہاراج کہندے نے، تیاگنا تیاگن نیکا، کام کرودھ لوبھ موہ تیاگنا۔ گرودیو کہندے نے گرست نہیں تیاگنی، کام نو تیاگ دے، ودے ہوئے کیا کام نو تیاگ، کنٹرول چ رکھ، اپنے گرو نال جوڑ۔ گرودیو کہندے نے کرودھ نہیں تیاگ، بیر رس نہیں تیاگنا، کرودھ نو تیاگ دے، اپنے حدین کر لے کام نو، اپنے حدین کر لے کرودھ نو۔ کرودھ جدو وس چ آ جاوے بیر رس بن جاندا ہے، بڑے ڈھنگ نال ورتیا جاندا ہے۔ گرو گوبند سنگھ مہاراج انہاں نے ورتیا، مایا نو ورتیا، رج کے ورتیا، سانو مایا ورت رہی ہے۔ راج یوگی برتری کہندا ہے، لوگ کہندے نے اسی بڑا کچھ ہنڈایا، وہ کہندا ہے مینو تے ایک گل سمجھ آ گئی ہے، بھوگ تے سارے اویں دے اویں میرے گھر دے وچ ہجے وی ویاپک ہن، پر میرا شریر ہنڈا دتا مایا نے، مینو کھا گئی مایا دن پرتی دن، اج میں بالکل بڈھا ہو گیا، پرماتما تو بہت دور ہاں، نہ کوئی رس ہے، نہ کوئی آنند ہے، گرو نانک نو ملدا ہے، گرو نانک اپدیش کردے ہن تے پھر اس نو رس ملدا ہے۔ گرودیو کہندے ہن اے مایا ویاپک ہے، مایا دے وچ رس نہیں ہے۔ بھگت کبیر جی اس پوتر شبد دے وچ ہی کھول رہے ہن کہ سارا جگت مایا چ ہے، بنسپتی مایا چ ہے، مایا دا ارتھ پیسہ نہیں ہوندا، مایا دا ارتھ ہوندا ہے جو بھی دس رہا ہے اے مایا ہے، جہدے چ پے کے پربھو بھل جاوے او مایا ہے، یہ مایا جت ہر وسر ہے، جہدے چ پے کے پرماتما بھل جاوے۔ اسی پی جانے آ پروار دے پریم چ، پرماتما بھل جاندا ہے، گرو نہیں چیتے آندا، جدو دکھ دی چوٹ ماردا ہے پھر اپنے ول توردا ہے۔ اس کر کے کیا جاندا ہے، دکھ دارو سکھ روگ پیا، سکھ تے مایا ہے، تے دکھ جدو وجدا ہے مایا چ، تے جویں الارم وجدا سی جاگ جانے آ، دکھ دا الارم وجدے سی پھر گرو ول چلنے آ۔ ہر وستو مایا چ ہے، کبیر جی کہندے ہن بنسپتی مایا چ ہے، پشو پنچھی مایا چ ہن، سارے منکھ مایا چ ہن، تے دھرم دے جڑے انسان ہن او بھی سارے مایا دے وچ ہن۔ کیویں اپدیش کر رہے ہن، بڑے پیار نال سروان کریے۔
ستنام سری واہے گرو صاحب جی، جل مہ مین مایا کے بیدے،
جل دے وچ ہے مچھی، لیکن گرودیو کہہ رہے ہیں کہ کبیر کہہ رہے ہیں او بھی مایا دے وچ پھسی ہوئی ہے، پیندا ہے کنڈا وچ ہے، کنڈے دے وچ ہے بھوجن، مچھی آندی اونوں پتا نہیں، اونوں پتا نہیں کہ جو روٹی ہے جو میں کھان چلی ہے دے پیچھے ایک کنڈا ہے، جدو پھس جاواں گی تے بڑا دکھ، بڑا ویاپک دکھ ہوئے گا۔ وہ دوڑی دوڑی جاندی ہے تے اس بھوجن نوں، اس ماس نوں، اس روٹی دے ٹکڑے نوں کھان لگدی ہے تے کنڈا مکھ چ پھس جاندا ہے، پھس جاندی ہے وہ بھی مایا دے وچ۔ تے گرودیو بانی چ کہندے نے، جیوں مچھی کیوں مانسا پوے اچنتا جال، سانو بھی گیان نہیں ہے، اسی پروار دے وچ بڑے پیار دے نال وچرنے آ، تے لیکن جدو فس جانے آ پتا ادو لگدا ہے۔ ਅਸੀਂ ਸੰਸਾਰ ਦੇ ਵਿੱਚ ਵਿਚਰ ਰਹੇ ਹਾਂ, ਬੜੇ ਪ੍ਰੇਮ ਦੇ ਨਾਲ ਵਿਚਰ ਰਹੇ ਹਾਂ। ਜਦੋਂ ਫਸ ਜਾਂਦੇ ਹਾਂ ਪਤਾ ਉਦੋਂ ਲੱਗਦਾ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਦੁਨੀਆਂ ਦੇ ਵਿੱਚ ਕੋਈ ਵੀ ਮਾੜਾ ਕੰਮ ਹੈ, ਜਦੋਂ ਇਨਸਾਨ ਕਰਦਾ ਬੜਾ ਰਸ, ਪੀਤੀ ਸ਼ੁਰੂ ਕੀਤੀ ਹੈ ਕਿਸੇ ਨੇ ਸ਼ਰਾਬ ਪੀਣੀ, ਬੜਾ ਰਸ, ਕਹਿੰਦਾ ਬੜਾ ਆਨੰਦ ਪੀ ਰਹੇ ਹਾਂ, ਪਰ ਜਦੋਂ ਜਿੱਦਣ ਫਸ ਜਾਂਦਾ ਹੈ, ਖਤਮ ਹੀ ਹੋ ਜਾਂਦਾ ਹੈ, ਉਸ ਦਿਨ ਪਤਾ ਲੱਗਦਾ ਮੈਂ ਤੇ ਫਸ ਗਿਆ ਇਹਦੇ ਵਿੱਚ, ਜਿਹੜੇ ਰਸ ਨੂੰ ਲੈਣ ਵਾਸਤੇ ਮੈਂ ਆਇਆ ਸਾਂ, ਅੱਜ ਇਹ ਰਸ ਨੇ ਮੈਨੂੰ ਫਸਾ ਲਿਆ। ਕੋਈ ਵੀ ਮਾੜਾ ਕੰਮ ਕਰਨ ਲੱਗਿਆ ਬੜਾ ਰਸ ਹੁੰਦਾ ਹੈ, ਲੇਕਿਨ ਐਂਡ ਚ ਉਸ ਰਸ ਦੇ ਵਿੱਚ ਫਸ ਜਾਂਦਾ ਹੈ ਤੇ ਫਿਰ ਅਤਿਅੰਤ ਦੁੱਖ। ਤਾਂ ਗੁਰਦੇਵ ਕਹਿੰਦੇ ਨੇ ਜੋ ਮੱਛੀ ਹੈ ਉਸ ਨੂੰ ਗਿਆਨ ਨਹੀਂ, ਉਹ ਕੰਡੇ ਦੇ ਵੱਲ ਦੌੜ ਰਹੀ ਹੈ, ਸਾਗਰ ਦੇ ਵਿੱਚ ਗਤੀਮਾਨ ਹੈ, ਪਰ ਉਸਨੂੰ ਇਤਨਾ ਨਹੀਂ ਪਤਾ ਕਿ ਤੂੰ ਸਾਗਰ ਦੇ ਵਿੱਚ ਹੈ ਤੇ ਇਹ ਵੀ ਮਾਇਆ ਹੈ। ਤੂੰ ਜਿਹੜੇ ਕੰਡੇ ਨੂੰ ਪਕੜਨ ਚੱਲੀ ਹੈ, ਮਾਇਆ ਦੇ ਵੱਸ ਹੋ ਕੇ, ਭਰਮ ਦੇ ਵੱਸ ਹੋ ਕੇ ਜਾਂਦੀ ਹੈ ਤੇ ਕੰਡੇ ਦੇ ਵਿੱਚ ਫਸ ਜਾਂਦੀ ਹੈ। ਰਾਜ ਭੁਜੰਗ ਪ੍ਰਿਅੰਗ ਜੈਸ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ। ਭਗਤ ਰਵਿਦਾਸ ਕਹਿੰਦੇ ਨੇ ਪ੍ਰਮਾਤਮਾ ਮੈਂ ਦੇਖ ਰਿਹਾ ਸਾਂ, ਹਨੇਰਾ ਸੀ, ਹਨੇਰੇ ਦੇ ਵਿੱਚ ਇੱਕ ਰੱਸੀ ਪਈ ਹੋਈ ਸੀ ਤੇ ਮੈਨੂੰ ਸੱਪ ਨਜ਼ਰ ਆਉਂਦਾ ਸੀ ਤੇ ਮੈਂ ਡਰਨਾ ਸਾਂ, ਬੜਾ ਡਰ ਲੱਗਦਾ ਸੀ। ਕਹਿੰਦਾ ਹੁਣ ਤੇ ਮੈਨੂੰ ਭੇਦ ਦਾ ਪਤਾ ਲੱਗ ਗਿਆ, ਗਿਆਨ ਆ ਗਿਆ ਕਿ ਇਹ ਸੰਸਾਰ ਇੱਕ ਜੋ ਰੱਸੀ ਹੈ, ਮੈਨੂੰ ਸੱਪ ਨਜ਼ਰ ਆ ਰਿਹਾ ਸੀ, ਮੈਂ ਡਰ ਰਿਹਾ ਸਾਂ ਕੱਲ ਨੂੰ ਕੀ ਬਣੇਗਾ। ਪਰਮਾਤਮਾ ਹੁਣ ਹਨੇਰਾ ਚਲਾ ਗਿਆ ਹੈ, ਪ੍ਰਕਾਸ਼ ਹੋ ਗਿਆ ਹੈ, ਪ੍ਰਕਾਸ਼ ਦੇ ਵਿੱਚ ਰੱਸੀ ਰੱਸੀ ਨਜ਼ਰ ਆ ਗਈ, ਸੱਪ ਨਹੀਂ ਨਜ਼ਰ ਆਇਆ। ਰਾਜ ਭੁਜੰਗ ਪ੍ਰਿਅੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ। ਪਰਮਾਤਮਾ ਹੁਣ ਪ੍ਰਕਾਸ਼ ਹੋ ਗਿਆ ਹੈ, ਪ੍ਰਕਾਸ਼ ਦੇ ਵਿੱਚ ਰੱਸੀ ਰੱਸੀ ਨਜ਼ਰ ਆ ਗਈ ਹੈ, ਸੱਪ ਜਿਹੜਾ ਸੀ, ਸੱਪ ਦਾ ਭਰਮ, ਉਹ ਵਿਲੀਨ ਹੋ ਗਿਆ ਹੈ। ਇਹ ਪਰਮਾਤਮਾ ਮਨ ਦੇ ਅੰਦਰ ਪ੍ਰਕਾਸ਼ ਹੋ ਗਿਆ ਹੈ, ਹੁਣ ਜੋ ਨਿਰੰਕਾਰ ਸੀ ਉਹ ਨਿਰੰਕਾਰ ਨਜ਼ਰ ਆ ਗਿਆ ਹੈ। ਇਹ ਜੋ ਸੰਸਾਰ ਰੂਪੀ ਸੱਪ ਸੀ, ਸੰਸਾਰ ਰੂਪੀ ਮਾਇਆ ਸੀ, ਇਹ ਹੁਣ ਵਿਲੀਨ ਹੋ ਗਈ ਹੈ। ਅਬ ਕਛ ਮਰਮ ਜਨਾਇਆ, ਹੁਣ ਭੇਦ ਦਾ ਪਤਾ ਲੱਗ ਗਿਆ, ਮਾਇਆ ਕੁਛ ਨਹੀਂ, ਮਾਇਆ ਦੁੱਖ ਹੈ, ਮਾਇਆ ਦੇ ਵਿੱਚ ਕਿਤੇ ਨਾ ਕਿਤੇ ਗਹਿਰਾਈ ਦੇ ਵਿੱਚ, ਬਹੁਤ ਗਹਿਰਾਈ ਚ ਤੂੰ ਹੀ ਬੈਠਾ ਹੈ, ਹੁਣ ਤੇਰੇ ਨਾਲ ਰਿਸ਼ਤਾ ਜੁੜ ਗਿਆ ਹੈ, ਹੁਣ ਮਾਇਆ ਨਾਲ ਰਿਸ਼ਤਾ ਨਹੀਂ ਜੁੜਿਆ, ਹੁਣ ਧੁਰੇ ਨਾਲ ਰਿਸ਼ਤਾ ਜੁੜ ਗਿਆ ਹੈ, ਬੇਸ ਦੇ ਨਾਲ ਜੁੜ ਗਏ ਆ। ਤੇ ਜਿਸ ਚੀਜ਼ ਦਾ ਬੇਸ ਨਹੀਂ ਉਹ ਗਿਰ ਜਾਂਦੀ ਹੈ, ਸੰਸਾਰ ਦਾ ਬੇਸ ਹੈ ਨਿਰੰਕਾਰ। ਸਰਵਦਾਸ ਕਹਿੰਦੇ ਹਨ ਅਬ ਕਛ ਮਰਮ ਜਨਾਇਆ, ਪਰਮਾਤਮਾ ਰੂਪੀ ਰੱਸੀ ਰੱਸੀ ਕਰਕੇ ਨਜ਼ਰ ਆਈ ਹੈ, ਜੋ ਸੱਪ ਦਾ ਸੱਪ ਰੂਪੀ ਮਾਇਆ ਸੀ ਉਹ ਭਰਮ ਚਲਾ ਗਿਆ ਹੈ, ਹੁਣ ਜੋ ਦੀਸੈ ਸੋ ਤੇਰਾ ਰੂਪ। ਪਰ ਗੁਰਦੇਵ ਕਹਿ ਰਹੇ ਹਨ ਕਿ ਜੋ ਮੱਛੀ ਹੈ ਉਹ ਮਾਇਆ ਦੇ ਵਿੱਚ ਵਿਆਪਕ ਹੈ, ਉਸ ਨੂੰ ਬੋਧ ਨਹੀਂ, ਉਹ ਬਾਰ ਬਾਰ ਸੰਸਾਰ ਦੇ ਵਿੱਚ, ਉਹ ਬਾਰ ਬਾਰ ਸਾਗਰ ਦੇ ਵਿੱਚ ਕੰਡੇ ਦੇ ਵਿੱਚ ਫਸਦੀ ਹੈ। ਪਤਾ ਉਦੋਂ ਲੱਗਦਾ ਹੈ ਜਦੋਂ ਬਾਹਰ ਆ ਕੇ ਤੜਫਦੀ ਹੈ ਤੇ ਫਿਰ ਪਛਤਾਉਂਦੀ ਹੈ ਕਿ ਜੇ ਮੈਂ ਲਾਲਚ ਨਾ ਕੀਤਾ ਹੁੰਦਾ ਖਾਣ ਦਾ ਤੇ ਸ਼ਾਇਦ ਮੈਂ ਸਾਗਰ ਦੇ ਵਿੱਚ ਹੁੰਦੀ। ਇਸੇ ਤਰ੍ਹਾਂ ਮਨੁੱਖ, ਗੁਰਦੇਵ ਕਹਿੰਦੇ ਨੇ ਜਿਉ ਮੱਛੀ ਤਿਉ ਮਾਨਸਾ ਪਵੈ ਅਚਿੰਤਾ ਜਾਲ। ਬੜੇ ਪਿਆਰ ਦੇ ਨਾਲ ਜਾਂਦਾ ਹੈ, ਫਸ ਜਾਂਦਾ ਹੈ, ਫਿਰ ਬਾਅਦ ਚ ਤੜਫਦਾ ਹੈ, ਐਸਾ ਕਿਉਂ ਕੀਤਾ, ਹਰ ਬੁਰਾ ਕੰਮ ਕਰਕੇ ਪਛਤਾਉਂਦਾ ਹੈ, ਐਸਾ ਕਿਉਂ ਕੀਤਾ। ਗੁਰਦੇਵ ਕਹਿੰਦੇ ਨੇ ਫਸਣ ਕੀ ਵਿਦ ਸਭ ਕੋ ਜਾਣੈ, ਛੂਟਣ ਕੀ ਇੱਕ ਕੋ। ਇਸ ਫਸਣ ਦੀਆਂ ਵਿਧੀਆਂ ਸਾਰਾ ਸੰਸਾਰ ਜਾਣਦਾ, ਸਾਰਾ ਸੰਸਾਰ ਫਸਦਾ ਜਾ ਰਿਹਾ। ਗੁਰਦੇਵ ਕਹਿੰਦੇ ਨੇ ਛੁੱਟਣ ਦੀ ਤੇ ਕੋਈ ਵਿਰਲਾ, ਕੋਈ ਕਰੋੜਾਂ ਚੋਂ ਇੱਕ ਹੁੰਦਾ ਹੈ ਜਿਸ ਨੂੰ ਆਪਣੇ ਅੰਦਰੋਂ ਆਪਣੀ ਆਤਮਾ ਨੂੰ ਇਸ ਸੰਸਾਰ ਤੋਂ ਛੁਟਾਉਣ ਦੀ ਵਿਧੀ ਆ ਜਾਂਦੀ ਹੈ। ਨਹੀਂ ਤੇ ਸਾਰਾ ਜਗਤ ਜੋ ਅਸੀਂ ਦੇਖ ਰਹੇ ਹਾਂ ਉਹ ਰੋਜ਼ ਰੋਜ਼ ਫਸਦਾ ਜਾ ਰਿਹਾ, ਰੋਜ਼ ਰੋਜ਼ ਡੁੱਬਦਾ ਜਾ ਰਿਹਾ। ਗੁਰਦੇਵ ਵੀ ਐਸਾ ਕਹਿੰਦੇ ਹਨ ਕਿ ਮਾਇਆ ਕੀ ਹੈ, ਚਿੱਕੜ ਹੈ, ਇਸ ਚਿੱਕੜ ਦੇ ਵਿੱਚ ਵੱਡੇ ਵੱਡੇ ਡੁੱਬ ਗਏ ਅਸੀਂ ਦੇਖਿਆ ਹੈ। ਪੰਕਜ ਮੋਹ ਪਗਨ ਹੀ ਚਾਲੈ, ਹਮ ਦੇਖਾ ਤਹਿ ਡੁੱਬੀ ਅਲੇ। ਗੁਰਦੇਵ ਕਹਿੰਦੇ ਨੇ ਚਿੱਕੜ ਹੈ ਕਾਹਦਾ, ਮਾਇਆ ਦਾ, ਮਾਇਆ ਦੇ ਮੋਹ ਦਾ, ਮੋਹ ਦਾ ਚਿੱਕੜ। ਪਰਿਵਾਰ ਦੇ ਨਾਲ ਸਾਡਾ ਰਿਸ਼ਤਾ ਹੈ ਮੋਹ ਦਾ, ਗੁਰਦੇਵ ਕਹਿੰਦੇ ਨੇ ਹਮ ਦੇਖਾ ਤਹਿ ਡੁੱਬੀ ਅਲੇ। ਜਗਤ ਸਾਰਾ ਪਰਿਵਾਰ ਦੇ ਵਿੱਚ ਹੈ, ਮੋਹ ਦੇ ਵਿੱਚ ਹੈ, ਤੇ ਇਸ ਮੋਹ ਦੇ ਚਿੱਕੜ ਦੇ ਵਿੱਚ ਡੁੱਬ ਗਿਆ ਅਸੀਂ। ਗੁਰਦੇਵ ਕਹਿੰਦੇ ਨੇ ਅਸੀਂ ਦੇਖਿਆ ਕਿ ਪਰਮਾਤਮਾ ਪਰਮਾਤਮਾ ਨੂੰ ਭੁੱਲ ਗਿਆ ਸੰਸਾਰ, ਪਰਿਵਾਰ ਦੇ ਵਿੱਚ ਪੈ ਕੇ, ਕਾਰੋਬਾਰ ਦੇ ਵਿੱਚ ਪੈ ਕੇ ਇਸ ਚਿੱਕੜ ਨੇ ਐਸਾ ਦਬਾ ਲਿਆ, ਧੰਦਾ ਕਰਤ ਨਿਹਫਲ ਜਨਮ ਗਵਾਇਆ। ਜਨਮ ਜਿਹੜਾ ਸੀ ਉਹ ਬਿਨਾਂ ਪਰਮਾਤਮਾ ਰੂਪੀ ਫਲ ਤੋਂ ਚਲਾ ਗਿਆ ਤੇ ਆਪਣੇ ਸਵਾਸ ਗਵਾ ਲਏ, ਲੇਕਿਨ ਜ਼ਿੰਦਗੀ ਚ ਪਰਮਾਤਮਾ ਦਾ ਕੋਈ ਦਰਸ਼ਨ ਨਹੀਂ, ਕੋਈ ਰਸ ਨਹੀਂ, ਸਿਵਾਏ ਦੁੱਖ ਤੋਂ। ਤੇ ਇੱਥੇ ਮੱਛੀ ਦਾ ਉਦਾਹਰਣ ਦਿੰਦੇ ਹਨ ਕਿ ਮੱਛੀ ਵੀ ਮਾਇਆ ਦੇ ਵਿੱਚ ਹੈ।
ਦੀਪਕ ਪਤੰਗ ਮਾਇਆ ਕੇ ਛੇਦੇ,
ਕਹਿੰਦੇ ਹਨ ਕਿ ਪਤੰਗਾ ਜਿਹੜਾ ਹੈ, ਜਿਹੜਾ ਪਤੰਗਾ ਹੁੰਦਾ ਹੈ ਉਹ ਵੀ ਮਾਇਆ ਦਾ ਛੇਦਿਆ, ਮਾਇਆ ਦੇ ਵਿੱਚ ਫਸਿਆ ਹੋਇਆ ਹੈ। ਉਹ ਆਪਣੇ ਅੱਖਾਂ ਦੇ ਰਸ ਦੇ ਕਰਕੇ, ਕੋਈ ਰਸਨਾ ਕਰਕੇ ਫਸਦਾ ਹੈ, ਕੋਈ ਅੱਖਾਂ ਕਰਕੇ ਫਸਦਾ ਹੈ, ਕੋਈ ਕੰਨਾਂ ਕਰਕੇ ਫਸਦਾ ਹੈ, ਕੋਈ ਸਪਰਸ਼ ਕਰਕੇ ਫਸਦਾ ਹੈ। ਮੱਛੀ ਜਿਹੜੀ ਹੈ ਉਹ ਆਪਣੀ ਰਸਨਾ ਕਰਕੇ ਫਸ ਜਾਂਦੀ ਹੈ, ਸਵਾਦ ਐਸਾ ਸਵਾਦ ਦੇ ਵਿੱਚ ਫਸਦੀ ਹੈ, ਆਪਣਾ ਆਪ ਬੰਧਾ ਲੈਂਦੀ ਹੈ। ਮਨੁੱਖ ਵੀ ਖਾਣ ਦੇ ਪਿੱਛੇ ਐਸਾ ਫਸਦਾ ਹੈ, ਰਸਨਾ ਦੇ ਰਸ ਪਿੱਛੇ ਆਪਣੇ ਆਪ ਨੂੰ ਇੱਥੇ ਬਣਾ ਲੈਂਦਾ ਹੈ ਤੇ ਉਹ ਜੋ ਮੁਕਤੀ ਦਾ ਮਾਰਗ ਹੈ ਉਸਦਾ ਪਤਾ ਨਹੀਂ ਲੱਗਦਾ। ਤੇ ਇੱਥੇ ਕਿਰਪਾ ਕਰ ਰਹੇ ਹਨ ਕਿ ਪਤੰਗਾ ਜਿਹੜਾ ਹੈ ਉਹ ਬਾਰ ਬਾਰ ਰੋਸ਼ਨੀ ਦੀ ਤਰਫ ਜਾਂਦਾ ਹੈ ਤੇ ਰੋਸ਼ਨੀ ਦੇ ਰਸ ਦੇ ਵਿੱਚ, ਲਾਈਟ ਦੇ ਦੀਵੇ ਦੇ ਰਸ ਦੇ ਵਿੱਚ ਐਸਾ ਆਪਣੇ ਆਪ ਨੂੰ ਫਸਾ ਲੈਂਦਾ ਹੈ ਕਿ ਇੱਕ ਦਿਨ ਉਹਦੇ ਉੱਤੇ ਸੜ ਕੇ ਤੇ ਖਤਮ ਹੋ ਜਾਂਦਾ ਹੈ। ਇਸ ਕਰਕੇ ਗੁਰਦੇਵ ਕਹਿੰਦੇ ਨੇ ਕਿ ਇਸ ਮਨੁੱਖ ਇਹ ਸਾਰੇ ਤੇ ਇੱਕ ਇੱਕ ਦੋਖ ਕਰਕੇ ਨਾਸ ਹੋ ਜਾਂਦੇ ਹਨ ਸਾਰੇ, ਲੇਕਿਨ ਮਨੁੱਖ ਤੇ ਅੱਖਾਂ ਦੇ ਰਸ ਚ ਵੀ ਹੈ, ਰਸਨਾ ਦੇ ਰਸ ਦੇ ਵਿੱਚ ਵੀ ਹੈ ਤੇ ਕੰਨਾਂ ਦੇ ਰਸ ਦੇ ਵਿੱਚ ਵੀ ਹੈ। ਸਾਰੇ ਰਸ ਮਨੁੱਖ ਦੇ ਵਿੱਚ ਵਿਆਪਕ ਹਨ। ਕਿਹੜੇ ਢੰਗ ਦੇ ਨਾਲ ਪਰਮਾਤਮਾ ਤੱਕ ਪਹੁੰਚੇਗਾ, ਇਹਨਾਂ ਰਸਾਂ ਤੋਂ ਉੱਪਰ ਉੱਠੇ ਤਾਂ ਪਰਮਾਤਮਾ ਹੈ। ਰਾਮ ਰਸ ਪੀਆ ਰੇ, ਜੇ ਰਸ ਬਿਸਰ ਗਏ ਰਸ ਔਰ। ਗੁਰਦੇਵ ਕਹਿੰਦੇ ਨੇ ਰਾਮ ਦਾ ਰਸ ਪੀਤਾ, ਨਾ ਅੱਖਾਂ ਦਾ ਰਸ ਰਿਹਾ, ਨਾ ਕੰਨਾਂ ਦਾ ਰਸ ਰਿਹਾ, ਨਾ ਰਸਨਾ ਦਾ ਰਸ ਰਿਹਾ, ਸਾਰੇ ਰਸ ਚਲੇ ਗਏ। ਅਸੀਂ ਕਿਹੜੇ ਰਸਾਂ ਚ ਜੀਨੇ ਆ? ਅਸੀਂ ਰਸਨਾ ਦੇ ਰਸ ਚ, ਕੰਨਾਂ ਦੇ ਰਸ ਚ, ਤੇ ਜਾਂ ਫਿਰ ਦੇਖਣ ਦੇ ਰਸ ਚ। ਅਸੀਂ ਕੁਛ ਦੇਖਣੇ ਆ, ਰਸ ਆ ਜਾਂਦਾ ਹੈ, ਉੱਥੇ ਫਸ ਜਾਂਦੀ ਹੈ ਸੁਰਤ, ਸੁਰਤ ਨਹੀਂ ਚੱਲਦੀ ਅੱਗੇ। ਅਸੀਂ ਕੁਛ ਖਾਣੇ ਆ, ਫਸ ਜਾਂਦੇ ਆ, ਸੁਰਤ ਟਿਕ ਜਾਂਦੀ ਹੈ ਖਾਣ ਤੇ। ਇਹ ਮਨ ਦੇ ਆਪੋ ਆਪਣੇ ਸੁਭਾਅ ਹਨ। ਕਈ ਵਾਰੀ ਦੇਖਿਆ ਹੈ ਜਗਤ ਦੇ ਵਿੱਚ ਕਈ ਮਨੁੱਖ ਖਾਣਾ ਦੇਖਦੇ ਹਨ ਕਿ ਮਨ ਉੱਥੇ ਹੀ ਗਿਰ ਜਾਂਦਾ ਹੈ। ਮਨ ਇਤਨਾ ਕੁ ਮਨ ਦੀ ਸਾਵਧਾਨੀ ਹੈ। ਗੁਰਦੇਵ ਕਹਿੰਦੇ ਨੇ ਮਨ ਜੀਤਿਆ ਜਗ ਜੀਤ, ਮਨ ਨੇ ਰੋਟੀ ਭੋਜਨ ਦੇਖਿਆ ਨਹੀਂ, ਮਿੱਠਾ ਦੇਖਿਆ ਨਹੀਂ, ਉੱਥੇ ਹੀ ਗਿਰ ਜਾਂਦਾ ਹੈ। ਗੁਰਦੇਵ ਕਹਿੰਦੇ ਨੇ ਇਹ ਵੀ ਪਰਮਾਤਮਾ ਤੋਂ ਤੋੜ ਦੇਗਾ ਕਿ ਮਨ ਨੇ ਪਹੁੰਚਣਾ ਪਰਮਾਤਮਾ ਤੱਕ। ਕੁਛ ਖਾਣ ਦੀ ਵਸਤੂ ਦੇਖੀ ਨਹੀਂ, ਉੱਥੇ ਹੀ ਗਿਰ ਗਿਆ। ਕੁਛ ਸੁਣਿਆ ਨਹੀਂ, ਉੱਥੇ ਹੀ ਟਿਕ ਗਿਆ। ਕੁਛ ਦੇਖਿਆ ਨਹੀਂ, ਉੱਥੇ ਹੀ ਟਿਕ ਗਿਆ। ਤੇ ਜੋ ਪਤੰਗਾ ਹੈ, ਗੁਰਦੇਵ ਕਹਿੰਦੇ ਪਤੰਗਾ ਦੇਖਣ ਦੇ ਰਸ ਦੇ ਵਿੱਚ ਹੈ, ਦੇਖਦਾ ਹੈ ਕਿ ਬੜਾ ਰਸ ਹੈ ਸੰਸਾਰ ਦੇ ਵਿੱਚ। ਮਨੁੱਖ ਦੇਖਦਾ ਹੈ ਬੜਾ ਰਸ ਹੈ, ਉਸ ਰਸ ਦੇ ਵਿੱਚ ਫਸਦਾ ਹੈ ਦੇਖਣ ਦੇ। ਇੱਕ ਦਿਨ ਜਿੱਦਣ ਫਸ ਜਾਂਦਾ ਹੈ ਪਤਾ, ਉਦਣ ਲੱਗਦਾ ਕਿ ਮੈਂ ਤੇ ਰਸ ਲੈਣ ਵਾਸਤੇ ਆਇਆ, ਸੱਚ ਫਸ ਗਿਆ। ਦੇਖਦਾ ਦੇਖਦਾ ਰੂਪ ਦੇ ਵਿੱਚ ਫਸ ਜਾਂਦਾ ਹੈ। ਅੱਖਾਂ ਦਾ ਵਿਸ਼ਾ ਹੈ ਰੂਪ, ਤੇ ਰੂਪ ਦੇ ਵਿੱਚ ਦੇਖਦਾ ਦੇਖਦਾ ਇਸ ਦਿਨ ਖਚਤ ਹੋ ਜਾਂਦਾ ਹੈ ਤੇ ਤ੍ਰਿਪਤ ਹੁੰਦਾ ਨਹੀਂ, ਰੱਜਦਾ ਨਹੀਂ। ਤੇ ਗੁਰਦੇਵ ਦੱਸ ਰਹੇ ਹਨ ਜੋ ਪਤੰਗਾ ਹੈ ਉਹ ਵੀ ਦੇਖਣ ਦੇ ਰਸ ਦੇ ਵਿੱਚ ਦੀਵੇ ਦੇ ਉੱਤੇ ਬਲ ਜਾਂਦਾ ਹੈ। ਇਹ ਮਾਇਆ ਦੇ ਵਿੱਚ ਵਿਆਪਕ ਹੈ, ਮਾਇਆ ਖਾ ਜਾਂਦੀ ਹੈ।
ਕਾਮ ਮਾਇਆ ਕੁੰਚਰ ਕਉ ਵਿਆਪੈ,
ਜਿਹੜਾ ਹਾਥੀ ਹੈ ਉਸਨੂੰ ਕਾਮ ਦੀ ਜੋ ਮਾਇਆ ਹੈ ਉਹ ਵਿਆਪਦੀ ਹੈ। ਉਹ ਦੇਖਦਾ ਹੈ ਜੰਗਲ ਦੇ ਵਿੱਚ ਹਾਥੀ ਫੜਨ ਵਾਲੇ ਜਿਹੜੇ ਹਨ ਉਹ ਕੀ ਕਰਦੇ ਹਨ। ਹਾਥੀ ਨੂੰ ਕਾਮ ਸਭ ਤੋਂ ਜ਼ਿਆਦਾ ਵਿਆਪਕ ਹੁੰਦਾ ਹੈ, ਥਲੜੀ ਦੇ ਰਸ ਕਰਕੇ ਉਹ ਫਸਦਾ ਹੈ। ਉਹ ਇੱਕ ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ, ਕਾਲ ਬੂਤ ਤੋਂ ਭਾਵ ਇੱਕ ਲੱਕੜੀ ਦੀ ਇੱਕ ਹੱਥਣੀ ਬਣਾ ਦਿੰਦੇ ਹਨ, ਇੱਕ ਕਾਗਜ਼ ਦੀ ਹੱਥਣੀ ਬਣਾ ਕੇ ਤੇ ਉਹਨੂੰ ਥੱਲੇ ਖੱਡਾ ਪੁੱਟ ਕੇ ਉੱਪਰ ਉਸਦੇ ਰੱਖ ਕੇ ਲੱਕੜਾਂ ਉੱਪਰ ਹੱਥਣੀ ਬਣਾ ਦਿੰਦੇ ਨੇ ਕਾਗਜ਼ ਦੀ। ਤੇ ਹਾਥੀ ਦੂਰੋਂ ਦੇਖਦਾ ਹੈ ਹੱਥਣੀ ਹੈ, ਉਹ ਆਪਣੇ ਕਾਮ ਦੇ ਵਸ ਹੋ ਕੇ ਭੋਗ ਕਰਨ ਵਾਸਤੇ ਦੌੜਿਆ ਆਉਂਦਾ ਹੈ ਦੂਰੋਂ। ਜਦੋਂ ਦੂਰੋਂ ਦੌੜਿਆ ਆਉਂਦਾ ਹੈ ਤੇ ਫਿਰ ਕੀ ਹੁੰਦਾ ਹੈ, ਇੱਕਦਮ ਉੱਪਰ ਜਦੋਂ ਆਉਂਦਾ ਹੈ ਉਹਦੇ ਨਾਲ ਸੰਗ ਕਰਨ ਤੇ ਉਹ ਥੱਲੇ ਹੁੰਦਾ ਹੈ, ਖੱਡਾ ਥੱਲੇ ਗਿਰ ਜਾਂਦਾ ਹੈ, ਉੱਪਰ ਉਹਨੂੰ ਪਾ ਕੇ ਜਾਲ ਫੜ ਲੈਂਦੇ ਹਨ। ਕਾਮ ਮਾਇਆ ਦੇ ਵਿੱਚ ਫਸ ਕੇ ਆਪਣੇ ਆਪ ਨੂੰ ਬਣਾ ਲੈਂਦਾ ਹੈ। ਸੱਤੀ ਸਿਰ ਜੋ ਅੰਕੁਸ਼ ਹੈ, ਫਿਰ ਕੀ ਕਰਦਾ ਹੈ, ਆਪਣੇ ਸਿਰ ਦੇ ਉੱਤੇ ਕੁੰਡੇ ਸਹਿੰਦਾ ਹੈ। ਜਿਹੜਾ ਹਾਥੀ ਮਾਲਕ ਸੀ, ਜਿਹਦੇ ਅੱਗੇ ਕੋਈ ਟਿਕਦਾ ਨਹੀਂ ਸੀ, ਜਦੋਂ ਉਹ ਖੱਡੇ ਚ ਡਿੱਗ ਪੈਂਦਾ ਹੈ ਕਾਮ ਦੇ ਵਸ ਹੋ ਕੇ, ਫਿਰ ਉਸਨੂੰ ਬਾਹਰ ਕੱਢ ਕੇ ਉਹਦੇ ਸਿਰ ਦੇ ਉੱਤੇ ਇੱਕ ਮਨੁੱਖ ਜਿਹਦੇ ਚ ਕੋਈ ਤਾਕਤ ਨਹੀਂ, ਹਾਥੀ ਤੋਂ ਬੜਾ ਕਮਜ਼ੋਰ ਹੈ, ਉਹਦੇ ਹੱਥ ਚ ਕੁੰਡਾ ਹੁੰਦਾ ਹੈ, ਉਹ ਮਾਰ ਮਾਰ ਕੇ ਉਹਦੇ ਸਿਰ ਤੇ ਉਹਨੂੰ ਦੁੱਖ ਵੀ ਦਿੰਦਾ ਹੈ ਤੇ ਚਲਾਉਂਦਾ ਵੀ ਹੈ। ਫਿਰ ਉਹ ਹਾਥੀ ਸੋਚਦਾ ਹੈ ਕਿ ਤੂੰ ਰਾਜਾ ਸੈਂ, ਲੇਕਿਨ ਕਾਮ ਦੇ ਵਸ ਪੈ ਕੇ ਅੱਜ ਤੂੰ ਗੁਲਾਮ ਬਣ ਗਿਆ।
ਅੱਜ ਗੁਲਾਮ ਬਣ ਗਿਆ। ਇਸੇ ਤਰ੍ਹਾਂ ਮਨੁੱਖ ਹੈ, ਕਾਮ ਵਸ ਪੈ ਕੇ ਵੱਡੇ ਵੱਡੇ ਬਾਦਸ਼ਾਹ ਵੀ ਕਾਮ ਦੇ ਅਧੀਨ ਹੋ ਕੇ ਇਸਤਰੀ ਦੇ ਅੱਗੇ ਹੱਥ ਜੋੜ ਕੇ ਖੜੇ ਹੋ ਜਾਂਦੇ ਹਨ। ਵੱਡੇ ਵੱਡੇ ਬਾਦਸ਼ਾਹ ਵੀ ਕਾਮ ਵਸ ਹੋ ਕੇ, ਕਾਮ ਦੇ ਵਸ ਹੋ ਕੇ ਬੜੇ ਬੜੇ ਕਾਰਜ ਕਰਾ ਲੈਂਦੀ ਹੈ ਇਸਤਰੀ, ਬੜਾ ਬੜਾ ਕੁਛ ਹੋ ਜਾਂਦਾ ਹੈ। ਤਾਂ ਗੁਰਦੇਵ ਕਹਿ ਉਪਦੇਸ਼ ਕਰ ਰਹੇ ਹਨ ਕਬੀਰ ਜੀ ਕਿ ਉਹ ਜਿਹੜਾ ਹਾਥੀ ਹੈ ਉਹ ਕਾਮ ਮਾਇਆ ਦੇ ਵਿੱਚ ਆਪਣੇ ਆਪ ਨੂੰ ਫਸਾ ਲੈਂਦਾ ਹੈ। ਮਨੁੱਖ ਕਾਮ ਮਾਇਆ ਦੇ ਵਿੱਚ ਵਿਆਪਕ ਹੋ ਕੇ ਜਦੋਂ ਕਾਮ ਵਿਆਪਕ ਹੁੰਦਾ ਹੈ ਆਪਣੇ ਆਪ ਨੂੰ ਫਸਾ ਲੈਂਦਾ ਹੈ ਤੇ ਬਾਅਦ ਚ ਪਛਤਾਉਂਦਾ ਵੀ ਹੈ ਕਿ ਮੈਂ ਕੀ ਕੀਤਾ। ਹਰ ਕਾਮੀ ਬਾਅਦ ਚ ਪਛਤਾਉਂਦਾ ਹੈ, ਹਰ ਕ੍ਰੋਧੀ ਬਾਅਦ ਚ ਕ੍ਰੋਧ ਕਰਨ ਤੋਂ ਬਾਅਦ ਪਛਤਾਉਂਦਾ ਹੈ ਮੈਂ ਕੀ ਕੀਤਾ। ਇਹ ਗੱਲ ਨਹੀਂ ਹੈ ਕਿ ਉਹ ਕ੍ਰੋਧ ਕਰਕੇ ਬੜਾ ਖੁਸ਼ ਹੁੰਦਾ ਹੈ, ਬਾਅਦ ਚ ਅੰਤਰ ਆਤਮੇ ਚ ਪਛਤਾਵਾ ਹੁੰਦਾ ਹੈ। ਤੇ ਗੁਰਦੇਵ ਕਹਿ ਰਹੇ ਨੇ ਕਿ ਹਾਥੀ ਹੈ ਜੋ ਉਹ ਕਾਮ ਮਾਇਆ ਦੇ ਵਸ ਹੋ ਕੇ ਆਪਣੇ ਆਪ ਨੂੰ ਫਸਾ ਲੈਂਦਾ ਹੈ, ਉਹ ਵੀ ਮਾਇਆ ਦੇ ਵਿੱਚ ਹੈ।
ਓਏ ਅੰਗਮ ਪਰਿੰਗ ਮਾਇਆ ਮੈਂ ਖਾਪੇ,
ਸੱਪ ਵੀ ਮਾਇਆ ਦੇ ਵਿੱਚ ਹੈ। ਗੁਰਦੇਵ ਕਹਿ ਰਹੇ ਹਨ ਭ੍ਰਿੰਗ ਭੌਰਾ, ਭੌਰਾ ਵੀ ਮਾਇਆ ਦੇ ਵਿੱਚ ਹੈ। ਭੌਰੇ ਦੀ ਕਮੀ ਕੀ ਹੈ, ਭੌਰੇ ਦਾ ਭੌਰੇ ਦੇ ਵਿੱਚ ਦੋਖ ਕੀ ਹੈ? ਔਗੁਣ ਇਹ ਹੈ ਕਿ ਉਹ ਸੁਗੰਧੀ ਦੇ ਨਾਸਿਕਾ ਦੇ ਰਸ ਦੇ ਥੱਲੇ ਜਿੰਦਾ ਹੈ, ਨੱਕ ਦੇ ਰਸ ਦੇ ਥੱਲੇ, ਨਾਸਿਕਾ ਦੇ ਰਸ ਤੇ ਭਾਵ ਉਹ ਸੁੰਘਣ ਦੇ ਲਈ, ਉਹ ਸੁੰਘਣ ਦੇ ਲਈ ਦੌੜਦਾ ਹੈ ਤੇ ਫੁੱਲ ਦੇ ਵਿੱਚ ਜਾਂਦਾ ਹੈ। ਇਤਨੀ ਸੁਗੰਧੀ ਦੇ ਵਸ ਹੋ ਜਾਂਦਾ ਹੈ ਕਿ ਫੁੱਲ ਦੇ ਵਿੱਚ ਜਾ ਕੇ ਸੁੰਘਦਾ ਸੁੰਘਦਾ ਫੁੱਲ ਬੰਦ ਹੋ ਜਾਂਦਾ ਹੈ, ਉਹਦੀ ਮੌਤ ਹੋ ਜਾਂਦੀ। ਗੁਰਦੇਵ ਕਹਿੰਦੇ ਨੇ ਜਿੱਥੇ ਹੋਰ ਰਸ ਹਨ, ਅੱਜ ਜਗਤ ਦੇ ਵਿੱਚ ਪਰਫਿਊਮ ਕਿਤਨੇ ਵਿਆਪਕ ਹਨ। ਮਨੁੱਖ ਦੀ ਮੰਗ ਕੀ ਹੈ? ਸੁਗੰਧੀ ਦੀ। ਤੇ ਇੱਥੇ ਵੀ ਮਨ ਟਿਕ ਜਾਂਦਾ ਹੈ। ਗੁਰੂ ਨਾਨਕ ਐਸਾ ਕਹਿੰਦੇ ਨੇ, ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ। ਜਿਹੜਾ ਇਹਨਾਂ ਦੀ ਸੁਗੰਧੀਆਂ ਦਾ ਜੋ ਰਸ ਹੈ ਪਰਮਲ ਦੀ ਵਾਸ, ਇੱਥੇ ਵੀ ਮਨੁੱਖ ਰੁਕ ਜਾਂਦਾ ਹੈ, ਮਨੁੱਖ ਦਾ ਮਨ ਹੀ ਬਣ ਜਾਂਦਾ ਹੈ। ਹੌਲੀ ਹੌਲੀ ਵਰਤਦਾ ਵਰਤਦਾ ਇੱਕ ਦਿਨ ਮਨੁੱਖ ਰਹਿ ਹੀ ਨਹੀਂ ਸਕਦਾ। ਵਿਆਹ ਮਨ ਨੂੰ ਜਿਹੜੀ ਚੀਜ਼ ਦੀ ਆਦਤ ਪੈ ਜਾਵੇ ਫਿਰ ਮਨੁੱਖ ਦਾ ਮਨ ਉਸ ਵਸਤੂ ਤੋਂ ਬਿਨਾਂ ਨਹੀਂ ਰਹਿ ਸਕਦਾ। ਫਰਾਂਸ ਦੇ ਵਿੱਚ ਕਹਿੰਦੇ ਨੇ ਇੱਕ ਵਾਰ ਚਾਈਨਾ ਦੇ ਕੈਦੀ ਸਨ, 200 ਕੈਦੀ, ਉਹਨਾਂ ਨੂੰ ਕਰੀਬਨ 20 ਸਾਲ ਹੱਥ ਦੇ ਵਿੱਚ 10-10 ਕਿਲੋ ਦੇ ਸੰਗਲ ਪਾ ਕੇ, 10 ਕਿਲੋ ਦਾ ਇੱਕ ਹੱਥ ਦੇ ਵਿੱਚ 10 ਕਿਲੋ ਦਾ ਇੱਕ ਹੱਥ ਚ ਰੱਖਿਆ ਗਿਆ 20 ਸਾਲ। ਤੇ 20 ਸਾਲ ਤੋਂ ਬਾਅਦ ਦਿਨ ਰਾਤ ਉਹ ਸੰਗਲ ਨਾਲ ਸਨ ਤੇ ਬਹੁਤ ਭਾਰੇ ਸਨ ਤੇ ਮਨ ਨੇ ਕਬੂਲ ਕਰ ਲਿਆ ਸੀ ਕਿ ਇਹ ਹੁਣ ਨਾਲ ਹੀ ਹਨ। ਉਹਨਾਂ ਨੂੰ 20 ਸਾਲ ਬਾਅਦ ਖੋਲਿਆ ਗਿਆ, ਜਾਓ। ਕਹਿੰਦੇ ਨੇ ਉਹ ਬਾਹਰ ਗਏ ਤੇ ਉਹ ਬਾਹਰ ਪਾਗਲ ਹੋ ਗਏ। ਉਹ ਕਹਿੰਦੇ ਨੇ ਅਸੀਂ ਨਹੀਂ ਜੀ ਸਕਦੇ, ਸਾਨੂੰ ਸੰਗਲ ਦਵੋ। ਮਨ ਨੇ ਉਹਨਾਂ ਉਹਦੇ ਨਾਲ ਇਤਨਾ ਸੰਬੰਧ ਬਣਾ ਲਿਆ ਕਿ ਉਹਨਾਂ ਨੇ ਕਹਿ ਦਿੱਤਾ ਕਿ ਹੁਣ ਸਾਡਾ ਜੀਵਨ ਨਹੀਂ ਹੈ। ਉਹ ਬਾਹਰ ਉਹਨਾਂ ਕੋਲ ਇੱਕ ਮਹੀਨਾ ਨਹੀਂ ਕੱਟਿਆ ਗਿਆ, ਵਾਪਸ ਆਏ ਜੇਲ ਚ ਤਰਲੇ ਕੀਤੇ, ਸੰਗਲ ਸਾਨੂੰ ਪਾਓ। ਕਾਰਨ ਕਿਉਂਕਿ ਮਨ ਦੀ ਪਕੜ ਇਤਨੀ ਜ਼ਿਆਦਾ ਬਣ ਗਈ, ਹੁਣ ਸਰੀਰ ਰਹਿ ਹੀ ਨਹੀਂ ਸਕਦਾ। ਆਦਤ ਹੈ, ਤੁਸੀਂ ਦੇਖਿਆ ਹੋਏਗਾ ਕੋਈ ਚੀਜ਼ ਨਾਲ ਹੈ, ਜੇ ਨਾਲ ਨਾ ਹੋਵੇ ਤਾਂ ਵਿਆਕੁਲ ਹੋ ਜਾਂਦਾ ਬੰਦਾ, ਅੱਜ ਕੁਛ ਟੁੱਟ ਗਿਆ ਹੈ। ਤਾਂ ਇਸ ਤਰ੍ਹਾਂ ਗੁਰਦੇਵ ਕਹਿੰਦੇ ਹਨ ਭ੍ਰਿੰਗ ਜੋ ਹੈ, ਮਨ ਜੋ ਹੈ, ਉਹ ਅਗਰ ਸੁਗੰਧੀ ਦੇ ਉੱਤੇ ਟਿਕ ਜਾਵੇ ਤੇ ਜਿੱਦਣ ਸੁਗੰਧੀ ਨਾ ਮਿਲੇ ਫਿਰ ਵਿਆਕੁਲ ਹੋ ਜਾਂਦਾ ਹੈ, ਅੱਜ ਸੁਗੰਧੀ ਨਹੀਂ ਮਿਲੀ। ਤਾਂ ਇਸੇ ਤਰ੍ਹਾਂ ਗੁਰਦੇਵ ਦੱਸ ਰਹੇ ਹਨ ਕਿ ਜਿਹੜਾ ਭ੍ਰਿੰਗ ਹੈ, ਭੌਰਾ ਹੈ, ਉਹ ਸੁਗੰਧੀ ਦੇ ਵਸ ਹੈ। ਸੁਗੰਧੀ ਦੇ ਵਸ ਹੋ ਕੇ ਫੁੱਲ ਤੇ ਜਾਂਦਾ ਹੈ, ਫੁੱਲ ਦੀ ਸੁਗੰਧੀ ਲੈਂਦਾ ਹੈ ਤੇ ਆਪਣੇ ਆਪ ਦਾ ਨਾਸ ਕਰਾ ਲੈਂਦਾ ਹੈ। ਮਨੁੱਖ ਜਿਹੜਾ ਹੈ ਸੁਗੰਧੀ ਦੇ ਵਸ ਹੋ ਕੇ ਆਪਣੇ ਅੰਦਰ ਜੋ ਰਸ ਹੈ, ਗੁਰਦੇਵ ਕਹਿੰਦੇ ਨੇ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਪਰਮਾਤਮਾ ਰੂਪੀ ਰਸ ਜੋ ਨਾਮ ਹੈ ਅੰਦਰ ਹੈ। ਲੇਕਿਨ ਅੰਦਰ ਜਾਏ ਕਿਹੜਾ, ਜਾਂ ਤੇ ਅਸੀਂ ਦੇਖ ਕੇ ਬਾਹਰ ਚਲੇ ਜਾਂਦੇ ਹਾਂ, ਕੁਛ ਸੁਣ ਕੇ ਬਾਹਰ ਟਿਕ ਜਾਂਦੇ ਹਾਂ, ਅਸੀਂ ਕੁਛ ਚੱਖ ਕੇ ਬਾਹਰ ਚਲੇ ਜਾਂਦੇ ਹਾਂ। ਇਹ ਜੋ ਰਸ ਹਨ ਬਾਹਰ ਇੰਦਰੀਆਂ ਦੇ, ਇਹ ਸਾਨੂੰ ਬਾਹਰ ਸੁੱਟ ਦਿੰਦੇ ਨੇ ਤੇ ਸਾਡਾ ਬਾਹਰੋਂ ਹੀ ਨੀ ਖਿਆਲ, ਅੰਦਰ ਖਿਆਲ ਟੁੱਟਦਾ ਤੇ ਅੰਦਰ ਕਿਵੇਂ ਜਾਈਏ। ਜਦੋਂ ਇਹਨਾਂ ਚੀਜ਼ਾਂ ਤੋਂ ਕੋਈ ਟੁੱਟਦਾ ਹੈ ਜਾਂ ਉੱਪਰ ਉੱਠ ਜਾਂਦਾ ਹੈ ਫਿਰ ਉਹ ਵਾਹਿਗੁਰੂ ਦਾ ਜਪ ਕਰਦਾ ਹੈ ਤੇ ਅੰਦਰ ਜਾਂਦਾ ਹੈ। ਸਾਡਾ ਜਿਹੜਾ ਮਨ ਹੈ ਇਹ ਸੁੱਤਾ ਪਿਆ ਹੈ। ਗੁਰਦੇਵ ਦੱਸਦੇ ਹਨ ਕਿ ਅਸੀਂ ਸੁੱਤੇ ਹੋਏ ਹਾਂ ਵਿਆਪਕ ਤੌਰ ਤੇ ਇੱਥੇ ਇਹ ਦੱਸ ਰਹੇ ਹਨ ਕਿ ਉਹ ਭੌਰਾ ਜਿਹੜਾ ਹੈ ਉਹ ਸੁਗੰਧੀ ਦੇ ਵਸ ਹੈ, ਸੱਪ ਜਿਹੜਾ ਹੈ ਉਹ ਵੀ ਮਾਇਆ ਦੇ ਵਸ ਹੈ।
ਮਾਇਆ ਐਸੀ ਮੋਹਣੀ ਪਾਈ, ਜੇਤੇ ਜੀ ਤੇਤੇ ਦਹਿਕਾਈ।
ਮਾਇਆ ਐਸੀ ਮੋਹ ਵਾਲੀ ਹੈ, ਐਸਾ ਇਹਨੇ ਮੋਹ ਦਾ ਜਾਲ ਪਾਇਆ ਹੋਇਆ ਹੈ, ਮਿਠਾਸ ਪਾਈ ਹੋਈ ਹੈ ਕਿ ਦੁਨੀਆਂ ਦੇ ਸੰਸਾਰ ਦੇ ਜਿਤਨੇ ਵੀ 84 ਲੱਖ ਜੀਵਨ ਹਨ, ਜੂਣਾ ਹਨ, ਸਾਰੇ ਹੀ ਇਸਨੇ ਖਾ ਲਏ ਹਨ।
ਰਹਾਉ
ਰਾਮ ਦੇ ਕੇ ਦੱਸਦੇ ਹਨ,
ਪੰਖੀ ਮ੍ਰਿਗ ਮਾਇਆ ਮਹਿ ਰਾਤੇ,
ਪਸ਼ੂ ਜੂਨ ਕਹਿੰਦੇ ਨੇ, ਪੰਛੀਆਂ ਦੀ ਜੂਨ ਅਤੇ ਪਸ਼ੂ ਜੂਨ ਸਾਰੇ ਹੀ ਮਾਇਆ ਦੇ ਵਿੱਚ ਹਨ, ਸਾਰੇ ਹੀ ਨਾਸ਼ ਦੇ ਵਿੱਚ ਹਨ। ਮਾਇਆ ਦਾ ਕੰਮ ਕੀ ਹੈ? ਮਾਇਆ ਦੇ ਵਿੱਚ ਕੋਈ ਚੀਜ਼ ਬਣਦੀ ਹੈ, ਮਾਇਆ ਦੇ ਵਿੱਚ ਥੋੜਾ ਸਮਾਂ ਕੋਈ ਚੀਜ਼ ਟਿਕਦੀ ਹੈ ਤੇ ਫਿਰ ਮਿਟ ਜਾਂਦੀ ਹੈ। ਅਸੀਂ ਬਣੇ ਆ, ਕੁਛ ਸਮਾਂ ਟਿਕਾਂਗੇ, ਟਿਕਣ ਤੋਂ ਬਾਅਦ ਮਿਟ ਜਾਵਾਂਗੇ। ਇਹ ਤਿੰਨ ਪ੍ਰਕਿਰਿਆਵਾਂ ਚੱਲਦੀਆਂ ਹਨ ਇਨਸਾਨ ਤੇ। ਅਸੀਂ ਬਣੇ ਆ, ਕੁਛ ਸਮਾਂ 50-100 ਸਾਲ ਟਿਕਾਂਗੇ, ਇੱਕ ਦਿਨ ਮਿਟਾਂਗੇ। ਕੋਈ ਬਿਲਡਿੰਗ ਬਣੀ ਹੈ, 100-200 ਹਜ਼ਾਰ 2000 ਸਾਲ ਟਿਕੇਗੀ, ਫਿਰ ਮਿਟੇਗੀ। ਇਹ ਮਾਇਆ ਦਾ ਕੰਮ ਹੈ ਕਿ ਚੀਜ਼ ਨੇ ਬਣਨਾ ਹੈ, ਟਿਕਣਾ ਹੈ, ਫਿਰ ਮਿਟਣਾ ਹੈ। ਤੇ ਗੁਰਦੇਵ ਕਹਿ ਰਹੇ ਹਨ, ਪਸ਼ੂ ਪੰਛੀ ਇੱਥੇ ਬਣ ਰਹੇ ਹਨ, ਟਿਕ ਰਹੇ ਹਨ ਤੇ ਫਿਰ ਮਿਟ ਰਹੇ ਹਨ।
ਪੰਖੀ ਮ੍ਰਿਗ ਮਾਇਆ ਮਹਿ ਰਾਤੇ,
ਪੰਖੀ ਮ੍ਰਿਗ ਸਾਰੇ ਮਾਇਆ ਦੇ ਵਿੱਚ ਰਤੇ ਹੋਏ ਹਨ।
ਸਾਕਰ ਮੱਖੀ ਅਧਿਕ ਸੰਤਾਪੇ,
ਕਹਿੰਦੇ ਨੇ ਜਿਵੇਂ ਮੱਖੀ ਜਿਹੜੀ ਆ ਮਿੱਠੇ ਦੇ ਉੱਤੇ ਜਾ ਕੇ ਮਿੱਠੇ ਦੇ ਰਸ ਦੇ ਵਿੱਚ ਫਸ ਕੇ ਤੇ ਆਪਣੇ ਆਪ ਨੂੰ ਬਣਾ ਦਿੰਦੀ ਹੈ, ਚਿੰਬੜ ਜਾਂਦੀ ਹੈ। ਇਹ ਮਾਇਆ ਜਿਹੜੀ ਹੈ, ਇਹ ਵੀ ਮੱਖੀ ਮਾਇਆ ਜਿਹੜੀ ਹੈ ਮਿੱਠੇ ਦੇ ਸਮਾਨ ਹੈ। ਜੀਵ ਜਿਹੜਾ ਹੈ, ਸਾਰਾ ਜਗਤ ਮੱਖੀ ਦੇ ਸਮਾਨ ਹੈ। ਇਹਦੇ ਉੱਤੇ ਮਿਠਾਸ ਕਰਕੇ ਜਾਂਦਾ ਹੈ। ਜਿੱਥੇ ਮੱਖੀ ਮਾਇਆ ਦੇ ਕੋਲ ਅਸੀਂ ਜਾਂਦੇ ਆ, ਫਿਰ ਫਸ ਜਾਂਦੇ ਆ, ਫਿਰ ਪਛਤਾਉਂਦੇ ਹਾਂ।
ਤੁਰੇ ਉਸਟ ਮਾਇਆ ਮਹਿ ਭੇਲਾ,
ਜਿਤਨੇ ਵੀ ਗੁਰਦੇਵ ਕਹਿੰਦੇ ਨੇ ਜਗਤ ਦੇ ਵਿੱਚ ਜਿਉਣਾ ਹਨ, ਤੁਰੇ ਤੋਂ ਭਾਵ ਘੋੜੇ ਹਨ, ਊਠ ਹਨ, ਉਸਟ ਹਨ, ਸਾਰੇ ਹੀ ਮਾਇਆ ਦੇ ਵਿੱਚ ਭੇਲੇ ਹੋਏ, ਗ੍ਰਸੇ ਹੋਏ ਹਨ।
ਸਿੱਧ 84 ਮਾਇਆ ਮਹਿ ਖੇਲਾ,
84 ਜਿਹੜੇ ਸਿੱਧ ਸਨ, ਜਿਨ੍ਹਾਂ ਨੇ ਆਪਣੇ ਆਪ ਨੂੰ ਸਿੱਧ ਜਾਣ ਲਿਆ ਸੀ, ਸਿੱਧ ਗਏ ਆ, ਸਾਧ ਗਏ ਆ, ਗੁਰਦੇਵ ਕਹਿੰਦੇ ਨੇ ਉਹਨਾਂ ਦੀ ਮੈਂ ਵੀ ਮਾਇਆ ਦੇ ਵਿੱਚ ਹੀ ਰਹੀ, ਉਹ ਵੀ ਨਹੀਂ ਸਾਧ ਸਕੇ।
ਛੇ ਜਤੀ ਮਾਇਆ ਕੇ ਬੰਦਾ,
ਛੇ ਜਿਹੜੇ ਜਤੀ ਸਨ, ਉਹ 6 ਦੇ 6 ਜਤੀ ਵੀ ਮਾਇਆ ਦੇ ਵਿੱਚ ਵਿਆਪਕ ਰਹੇ, ਮਾਇਆ ਤੋਂ ਉੱਪਰ ਨਹੀਂ ਉੱਠ ਸਕੇ। ਹੰਕਾਰ ਉੱਪਰ ਨਹੀਂ ਉੱਠਣ ਦਿੰਦਾ, ਹੰਕਾਰ ਨਿਰੰਕਾਰ ਦੇ ਨਾਲ ਨਹੀਂ ਜੁੜਨ ਦਿੰਦਾ। ਤੇ ਮਾਇਆ ਦਾ ਬਹੁਤ ਵੱਡਾ ਹਥਿਆਰ ਹੈ ਹੰਕਾਰ। ਹੰਕਾਰ ਦੇ ਰੂਪ ਦੇ ਵਿੱਚ ਮਾਇਆ ਵਿਆਪਕ ਹੁੰਦੀ ਹੈ ਤੇ ਮਾਇਆ ਪਰਮਾਤਮਾ ਦੇ ਨਾਲ ਨਹੀਂ ਜੁੜਨ ਦਿੰਦੀ। ਬਾਰ ਬਾਰ ਮਾਇਆ ਭੁਲਾ ਦਿੰਦੀ ਹੈ, ਬਾਰ ਬਾਰ ਇਨਸਾਨ ਮਾਇਆ ਚ ਡਿੱਗ ਪੈਂਦਾ ਹੈ। ਤੇ ਉਹ ਜਿਹੜੇ ਨੌ ਨਾਥ ਸਨ, ਉਹ ਜੋ 6 ਜਤੀ ਸਨ, ਉਹ ਵੀ ਮਾਇਆ ਦੇ ਵਿੱਚ ਹੀ ਰਹੇ, ਮਾਇਆ ਤੋਂ ਉੱਪਰ ਨਹੀਂ ਉੱਠ ਸਕੇ।
ਨਵੇਂ ਨਾਥ ਸੂਰਜ ਅਰ ਚੰਦਾ,
ਸੂਰਜ ਜਿਹੜਾ ਹੈ ਉਹ ਵੀ ਨਾਸ ਦੇ ਵਿੱਚ ਹੈ, ਚੰਦਰਮਾ ਜਿਹੜਾ ਹੈ ਉਹ ਵੀ ਨਾਸ ਦੇ ਵਿੱਚ ਹੈ, ਨਾਸ ਤੋਂ ਬਾਹਰ ਨਹੀਂ ਹੈ। ਮਾਇਆ ਦਾ ਅਰਥ ਕੀ ਹੈ? ਮਲੀਨਤਾ। ਸੰਸਾਰ ਦਾ ਅਰਥ ਕੀ ਹੈ? ਮਲੀਨਤਾ। ਸੰਸਾਰ ਚ ਕੋਈ ਵੀ ਚੀਜ਼ ਹੈ ਉਹ ਆਪਣੇ ਆਪ ਮੈਲੀ ਹੋ ਜਾਏਗੀ, ਕਰਨ ਦੀ ਲੋੜ ਨਹੀਂ। ਸਮਾਂ ਆਪਣੇ ਆਪ ਮੈਲਾ ਕਰ ਦਿੰਦਾ ਹੈ। ਮੈਲਾ ਮਲਤਾ ਇਹੋ ਸੰਸਾਰ, ਤੇ ਜਿਤਨਾ ਵੀ ਸੰਸਾਰ ਹੈ ਉਹ ਮੈਲਾ ਹੈ। ਗੁਰਦੇਵ ਕਹਿੰਦੇ ਨੇ ਰਬ ਮੈਲਾ ਮੈਲਾ ਹੈ ਚੰਦ, ਰਬ ਸੂਰਜ ਵੀ ਮੈਲਾ ਹੈ ਤੇ ਚੰਦਰਮਾ ਵੀ ਮੈਲਾ ਹੈ। ਗੁਰਦੇਵ ਕਹਿੰਦੇ ਨੇ ਮੈਲਾ ਮਲਤਾ ਇਹੋ ਸੰਸਾਰ, ਇਹ ਸੰਸਾਰ ਦੇ ਵਿੱਚ ਹੈ ਕੀ? ਸਰੀਰ ਨੂੰ ਇਸ਼ਨਾਨ ਨਾ ਕਰਾਈਏ ਆਪਣੇ ਆਪ ਮੈਲਾ ਹੋ ਜਾਏਗਾ। ਸੰਸਾਰ ਦੇ ਵਿੱਚ ਸਫਾਈ ਨਾ ਕਰੀਏ, ਇਸ ਸੰਸਾਰ ਦਾ ਨਿਯਮ ਹੈ ਮਾਇਆ ਦਾ, ਇਨਸਾਨ ਨੂੰ ਮੈਲਾ ਕਰ ਦੇਣਾ। ਜਿੱਥੇ ਸੰਸਾਰ ਦਾ ਨਿਯਮ ਮਾਇਆ ਦਾ ਨਿਯਮ ਸਰੀਰ ਨੂੰ ਮੈਲਾ ਕਰਦਾ ਹੈ, ਉੱਥੇ ਮਨ ਨੂੰ ਵੀ ਮੈਲਾ ਕਰਦਾ ਹੈ। ਇਹੋ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ, ਜਨਮ ਜਨਮਾਂਤਰਾ ਤੋਂ ਅਸੀਂ ਮਾਇਆ ਦੇ ਵਿੱਚ ਹਾਂ, ਮਾਇਆ ਸਾਡੇ ਉੱਤੇ ਵਿਆਪਕ ਹੈ, ਮਾਇਆ ਕਰਕੇ ਜਨਮ ਹੈ। ਜਦੋਂ ਤੱਕ ਮਾਇਆ ਹੈ ਉਦੋਂ ਤੱਕ ਜਨਮ ਹੈ, ਜਦੋਂ ਤੱਕ ਮਾਇਆ ਹੈ ਉਦੋਂ ਤੱਕ ਪਰਮਾਤਮਾ ਨਹੀਂ, ਕਿਉਂਕਿ ਮਾਇਆ ਚ ਪੈ ਕੇ ਪਰਮਾਤਮਾ ਨੂੰ ਭੁੱਲ ਜਾਈਦਾ ਹੈ। ਮਾਇਆ ਦਾ ਅਰਥ ਕੀ ਹੈ? ਮਾਇਆ ਉਹ ਹੈ ਜਿਹਦੇ ਚ ਪੈ ਕੇ ਪਰਮਾਤਮਾ ਭੁੱਲ ਜਾਵੇ, ਮਾਇਆ ਉਹ ਹੈ ਜੋ ਦਿਸ ਰਹੀ ਹੈ। ਸੰਸਾਰ ਚ ਜੋ ਵੀ ਚੀਜ਼ ਦਿਸ ਰਹੀ ਹੈ ਉਹ ਮਾਇਆ ਹੈ, ਜੋ ਵੀ ਚੀਜ਼। ਪਰਮਾਤਮਾ ਕੀ ਹੈ? ਪਰਮਾਤਮਾ ਤੇ ਮਾਇਆ ਦੀ ਡੈਫੀਨੇਸ਼ਨ ਇਹ ਹੈ ਕਿ ਜੋ ਦਿਸ ਰਹੀ ਹੈ ਉਹ ਹੈ ਮਾਇਆ, ਜੋ ਨਹੀਂ ਦਿਸ ਰਿਹਾ ਉਹ ਹੈ ਪਰਮਾਤਮਾ। ਜੋ ਗੁਪਤ ਹੈ, ਜੋ ਵਿਆਪਕ ਹੈ ਲੇਕਿਨ ਗੁਪਤ ਹੈ, ਉਹ ਹੈ ਪਰਮਾਤਮਾ। ਇਹਨਾਂ ਅੱਖਾਂ ਦੇ ਨਾਲ ਨਹੀਂ ਦੇਖਿਆ ਜਾ ਸਕਦਾ। ਤੇ ਅੱਖੜੀਆਂ ਬਿਆਨ ਜਿਨ੍ਹਾਂ ਡਿਸੰਦੋ ਮਾਂ ਫਿਰੀ, ਜਿਨ੍ਹਾਂ ਦੇ ਨਾਲ ਉਹ ਪ੍ਰਭੂ ਦੇਖੀਏ, ਉਹ ਅੱਖਾਂ ਹੋਰ ਹਨ। ਇਹ ਤੇ ਸੰਸਾਰ ਨੂੰ ਦੇਖਦੀਆਂ ਹਨ, ਇਹ ਨਿਰੰਕਾਰ ਨੂੰ ਨਹੀਂ ਦੇਖਦੀਆਂ। ਤੇ ਗੁਰਦੇਵ ਕਹਿ ਰਹੇ ਹਨ ਕਿ ਮਾਇਆ ਵਿਆਪਕ ਹੈ।
ਤਪੇ ਰਖੀ ਸਰ ਮਾਇਆ ਮਹਿਸੂਤਾ,
ਤਪੇ ਵੀ ਸਾਰੇ ਰਿਖੀ ਵੀ ਜੋ ਜਗਤ ਦੇ ਵਿੱਚ ਆਪਣੇ ਆਪ ਨੂੰ ਰਿਖੀ ਸਮਝ ਕੇ ਜਪ ਕਰਦੇ ਰਹੇ, ਗੁਰਦੇਵ ਕਹਿੰਦੇ ਨੇ ਉਹ ਵੀ ਮਾਇਆ ਤੋਂ ਉੱਪਰ ਨਹੀਂ ਹੋ ਸਕੇ। ਉਹਨਾਂ ਨੇ ਵੀ ਬਾਰ ਬਾਰ ਕਿਹਾ ਕਿ ਅਸੀਂ ਘਰ ਤੇ ਛੱਡ ਦਿੱਤਾ ਹੈ, ਪਰ ਘਰ ਦਾ ਮੋਹ ਨਹੀਂ ਛੱਡ ਸਕੇ। ਮੋਹ ਬਾਰ ਬਾਰ ਪ੍ਰਬਲ ਹੈ, ਮੋਹ ਬਾਰ ਬਾਰ ਖਿੱਚਦਾ ਹੈ ਪਰਿਵਾਰ ਦੀ ਤਰਫ, ਮਨ ਬਾਰ ਬਾਰ ਉੱਥੇ ਜਾਂਦਾ ਹੈ। ਦੇਸ਼ ਛੋੜ ਪਰਦੇਸਿਆ ਧਾਇਆ, ਪੰਚ ਚੰਡਾਲ ਨਾਲੇ ਲੈ ਆਇਆ। ਮੈਂ ਛੱਡ ਦਿੱਤਾ ਹੈ ਘਰ ਬਾਰ ਨੂੰ, ਮੈਨੂੰ ਸਮਝ ਆ ਗਈ ਘਰ ਮਾਇਆ ਹੈ। ਪਰ ਗੁਰਦੇਵ ਕਹਿੰਦੇ ਨੇ ਘਰ ਛੱਡਣ ਦੇ ਨਾਲ ਕਾਮ ਥੋੜੀ ਛੱਡਿਆ ਜਾ ਸਕਦਾ, ਘਰ ਛੱਡਣ ਦੇ ਨਾਲ ਕ੍ਰੋਧ ਤੇ ਤੇਰੇ ਨਾਲ ਹੀ ਚਲਾ ਗਿਆ, ਹੰਕਾਰ ਦੇ ਨਾਲ ਹੀ ਚਲਾ ਗਿਆ, ਨਹੀਂ ਛੱਡਿਆ ਜਾ ਸਕਿਆ। ਉਹ ਰਿਖੀ ਸਰਵੀ ਤਬੀ ਵੀ ਮਾਇਆ ਦੇ ਵਿੱਚ ਵਿਆਪਕ ਹਨ।
ਮਾਇਆ ਮੈਂ ਕਾਲ ਅਰ ਪੰਚ ਦੂਤਾ,
ਮਾਇਆ ਦੇ ਵਿੱਚ ਕੀ ਹੈ? ਮਾਇਆ ਦੇ ਵਿੱਚ ਹੈ ਮੌਤ, ਸੰਸਾਰ ਦੇ ਵਿੱਚ ਹੈ ਮੌਤ। ਨਿਰੰਕਾਰ ਕੀ ਹੈ? ਅਕਾਲ। ਕਾਲ ਕਹਿੰਦੇ ਨੇ ਮੌਤ ਨੂੰ, ਕਾਲ ਕਹਿੰਦੇ ਨੇ ਸਮੇਂ ਨੂੰ। ਅਕਾਲ ਜੋ ਸਮੇਂ ਤੋਂ ਪਰੇ ਹੈ, ਜੋ ਮੌਤ ਤੋਂ ਪਰੇ ਹੈ, ਜੋ ਨਿਰੰਕਾਰ ਚ ਜੀਵਦਾ ਹੈ, ਉਹ ਕਦੀ ਮਰਦਾ ਨਹੀਂ, ਕਿਉਂਕਿ ਉਹ ਲੀਨ ਹੋ ਜਾਂਦਾ ਹੈ। ਜੋਤੀ ਜੋਤ ਰਲੀ ਸੰਪੂਰਨ ਸੀ ਆਰਾਮ। ਜੋ ਮਾਇਆ ਦੇ ਵਿੱਚ ਹੈ ਉਹ ਮੌਤ ਚ ਹੈ। ਮਾਇਆ ਦੀ ਡੈਫੀਨੇਸ਼ਨ ਕੀ ਹੈ? ਮਾਇਆ ਇਹ ਹੈ ਕਿ ਜਿੱਥੇ ਮੌਤ ਵੀ ਹੈ ਤੇ ਜਿੱਥੇ ਪੰਜ ਦੂਤ, ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ, ਇਹ ਪੰਜ ਬਲੀ ਸੂਰਮੇ ਹਨ ਜੋ ਮਾਇਆ ਦੇ ਹਥਿਆਰ ਹਨ। ਇਹਨਾਂ ਦੇ ਕਾਰਨ ਹੀ ਮਾਇਆ ਦਾ ਰਾਜ ਹੈ। ਜਿਹੜਾ ਇਹਨਾਂ ਨੂੰ ਜਿੱਤ ਲੈਂਦਾ ਹੈ ਉਹ ਮਾਇਆ ਨੂੰ ਜਿੱਤ ਲੈਂਦਾ ਹੈ, ਉਹ ਫਿਰ ਮਾਇਆ ਤੋਂ ਉੱਚਾ ਉੱਠ ਜਾਂਦਾ ਹੈ। ਪਰ ਗੁਰਦੇਵ ਕਹਿੰਦੇ ਨੇ ਐਸਾ ਸੂਰਮਾ ਨਜ਼ਰ ਨਹੀਂ ਆਉਂਦਾ। ਜਿਨ ਮਿਲ ਮਾਰੇ ਪੰਚ ਸੂਰ ਵੀਰ, ਐਸੋ ਕੌਣ ਬਲੀ ਰੇ, ਕਿਹੜਾ ਬਲੀ ਹੈ ਜਿਹੜਾ ਇਹਨਾਂ ਨੂੰ ਮਾਰ ਲਵੇ। ਇਸ ਕਰਕੇ ਮਾਇਆ ਵਿਆਪਕ ਹੈ।
ਸੁਹਾਣ ਸਿਆਲ ਮਾਇਆ ਮਹਿ ਰਾਤਾ,
ਕੁੱਤੇ ਅਤੇ ਗਿੱਦੜ ਵੀ ਗੁਰਦੇਵ ਕਹਿੰਦੇ ਨੇ ਪਸ਼ੂ ਜੂਨਾ ਵੀ ਮਾਇਆ ਦੇ ਵਿੱਚ ਹਨ, ਨਾਚ ਦੇ ਵਿੱਚ ਹਨ।
ਬਾਂਦਰ ਚੀਤੇ ਅਰ ਸਿੰਘਾਤਾ,
ਬਾਂਦਰ ਚੀਤੇ ਅਤੇ ਸ਼ੇਰ, ਇਹ ਜੂਨਾ ਵੀ ਨਾਚ ਦੇ ਵਿੱਚ ਹਨ। ਇਹਨਾਂ ਦਾ ਸ਼ਰੀਰ ਵੀ ਇੱਕ ਦਿਨ ਅੰਤ ਚ ਚਲਾ ਜਾਏਗਾ। ਸਾਰੇ ਨਾਸ ਦੇ ਵਿੱਚ ਉਦਾਹਰਣ ਦੇ ਰਹੇ ਨੇ ਕਿ ਸਾਰਾ ਜਗਤ ਨਾਸ ਦੇ ਵਿੱਚ ਹੈ, ਮਾਇਆ ਦੇ ਵਿੱਚ ਹੈ, ਕਾਲ ਦੇ ਵਿੱਚ ਹੈ।
ਮਾਜਾਰ ਗਾਡਰ ਯਾਰ ਲੂਬਰਾ,
ਬਿੱਲੇ ਤੇ ਗੁਰਦੇਵ ਕਹਿੰਦੇ ਨੇ ਬਿੱਲੇ, ਭੇਡਾਂ ਅਤੇ ਲੋਂਬੜ, ਇਹ ਸਾਰੇ ਮਾਇਆ ਦੇ ਵਿੱਚ ਹਨ।
ਬਿਰਖ ਮੂਲ ਮਾਇਆ ਮਹਿ ਪਰਾ,
ਜਿਤਨੀ ਬਨਸਪਤੀ ਹੈ ਜੋ ਰੁੱਖ ਹਨ ਉਹ ਵੀ ਮਾਇਆ ਚ ਹਨ, ਕਿਉਂਕਿ ਇੱਕ ਦਿਨ ਰੁੱਖ ਹਰਾ ਹੁੰਦਾ ਤੇ ਇੱਕ ਦਿਨ ਉਹ ਹੀ ਰੁੱਖ ਸੁੱਕਿਆ ਹੁੰਦਾ ਹੈ, ਬਿਲਕੁਲ ਟੁੱਟ ਕੇ ਡਿੱਗ ਪੈਂਦਾ ਹੈ, ਉਹ ਵੀ ਨਾਸ ਦੇ ਵਿੱਚ ਹੈ।
ਮਾਇਆ ਅੰਤਰ ਭੀਮੇ ਦੇਵ,
ਜਿਹੜੇ ਤਿੰਨੇ ਦੇਵ ਹਨ, ਬ੍ਰਹਮਾ ਵਿਸ਼ਨ ਮਹੇਸ਼, ਬ੍ਰਹਮਾ ਵਿਸ਼ਨ ਮਹਾਦੇਵ, ਤ੍ਰੈ ਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ, ਤ੍ਰਿੰਨ ਗੁਣੀ ਮਾਇਆ ਹੈ, ਰਜਗੁਣ ਤਮਗੁਣ ਸਤਗੁਣ ਕਹੀ ਹੈ, ਇਹ ਤੇਰੀ ਸਮਾਇਆ, ਉਹ ਵੀ ਤਿੰਨੇ ਰੋਗਾਂ ਦੇ ਵਿੱਚ ਖਚਤ ਹਨ।
ਸਾਗਰ ਇੰਦਰਾਰ ਧਰ ਤੇਵ,
ਸਾਗਰ ਇੰਦਰ ਲੋਕ ਅਤੇ ਧਰਤੀ ਸਾਰੇ ਹੀ ਮਾਇਆ ਦੇ ਵਿੱਚ ਵਿਆਪਕ ਹਨ।
ਕਹਿ ਕਬੀਰ ਜਿਸ ਉਧਰ ਤਿਸ ਮਾਇਆ,
ਜਿਹਨੂੰ ਪੇਟ ਲੱਗਿਆ ਹੈ ਉਹ ਮਾਇਆ ਦੇ ਵਿੱਚ ਹੈ। ਪੇਟ ਲੱਗ ਕੇ ਅਸੀਂ ਸੰਸਾਰ ਨਾਲ ਜੁੜਦੇ ਹਾਂ, ਸੰਸਾਰ ਮਾਇਆ ਹੈ। ਅਸੀਂ ਸੰਸਾਰ ਕਿਉਂ ਜੁੜੇ ਹਾਂ? ਕਿਉਂਕਿ ਰੋਟੀ ਚਾਹੀਦੀ ਹੈ, ਧਨ ਚਾਹੀਦਾ ਹੈ, ਧਨ ਦੇ ਨਾਲ ਭੋਜਨ ਹੈ, ਭੋਜਨ ਕਰਕੇ ਧਨ ਹੈ, ਤੇ ਧਨ ਕਰਕੇ ਫਿਰ ਸੰਸਾਰ ਹੈ, ਸੰਸਾਰ ਹੀ ਮਾਇਆ ਹੈ, ਤੇ ਅਸੀਂ ਪੇਟ ਕਰਕੇ ਮਾਇਆ ਨਾਲ ਜੁੜੇ ਹਾਂ।
ਸਭ ਛੂਟੇ ਜਬ ਸਾਧੂ ਪਾਇਆ,
ਕਹਿੰਦੇ ਨੇ ਕਿਵੇਂ ਛੁੱਟੀਏ ਇਸ ਸਰੀਰ ਦੀ ਲੋੜ ਨੂੰ, ਲੋੜ ਸਮਝ ਕੇ ਪੂਰੀ ਕਰੀਏ, ਲੋਭ ਨਾ ਬਣੇ, ਇਹ ਕਿਵੇਂ ਬਣੇ? ਕਹਿੰਦੇ ਨੇ ਜਦੋਂ ਸਾਧੂ ਦਾ ਗੁਰੂ ਦਾ ਸੰਗ ਹੋ ਜਾਵੇ, ਗੁਰੂ ਦਾ ਉਪਦੇਸ਼ ਮਨ ਦੇ ਵਿੱਚ ਵਸ ਜਾਵੇ, ਮਨ ਜਿਹੜਾ ਗੁਰੂ ਦੇ ਉਪਦੇਸ਼ ਤੇ ਚੱਲ ਪਵੇ, ਗੁਰੂ ਨੂੰ ਕਬੂਲ ਕਰ ਲਵੇ, ਫਿਰ ਮਾਇਆ ਛੁੱਟਦੀ ਹੈ। ਇਹ ਅੱਜ ਦਾ ਉਪਦੇਸ਼ ਹੈ। ਗੁਰਦੇਵ ਪਾਤਸ਼ਾਹ ਕਿਰਪਾ ਕਰਨ, ਅਸੀਂ ਮਾਇਆ ਤੋਂ ਉੱਪਰ ਉੱਠ ਸਕੀਏ, ਉਹ ਆਪਣੀ ਕਿਰਪਾ ਕਰਕੇ ਉੱਚਾ ਚੁੱਕ ਲੈਣ। ਭੁੱਲਾਂ ਚੁੱਕਾਂ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।